تیرا سدھ سن کر کس نکت تے سنگن کیو سنائے زیر دست لپری کو صبح بہ دکھ دائے
واہ گرو جی کا خالصہ
واہ گرو جی کی فتح
پرم ستکار یوگ سنمان یوگ گرو کا خاص روپ گرو خالصہ ساتھ سنگت سنتا دے پاتر ہو صاحب نویں پاتشاہ تن تن شری گرو تیگ بہادر صاحب جی مہاراج جی دے پوتر پاون اتحاسک استھان تے شبد گرو بانی گرو گرو ہے بانی وچ بانی امرت سارے گربانی کہے سیوک جن مانا پرتکھ گرو نستاری شری گرو گرنتھ صاحب سچے پاتشاہ دے پوتر چرنا کملوں وچ سندیا ویلے دے سجے ہوئے دیوانا چ حاضریاں بھر کے اکتر ہو کے سربنس دانی چٹیاں باجاں والے شمشیرے بہادر ستگرو شری گرو گوبند سنگھ صاحب جی مہاراج جی کا پوتر پاون اتہاس آپ سمو مائی پائی سربن کر رہے گریب نواز سچے پاتشاہ جی مہاراج گرو کلگی تر جی دمدمہ صاحب گرو کانشی وکھے براجمان ہن ڈلے تے ایک دن ستگرو جی بہت پرسن ہوئے تے کہندے ڈلیا منگ کی چاہیے ڈلے نے آخیا جی اوڑ لگی ہے مینہ نہیں پیا پیندا سروور سک گئے نے تالاب سک گئے نے فصلاں نہیں اگ رہیاں مہاراج جی نے بچن کیتا ڈلیا اسی کوئی بدل اپنی کچھ چ رکھیا جڑا کڈ کے پا دئیے یہ سن کے چپ کر گیا اگلے دن پھر آیا ستگرہ نے پھر پچھیا انہیں پھر مینہ دی مانگ کی تھی تیسری بار پھر مینہ دی مانگ کی تھی تے ستگرہ نے بچن کیتا مینہ پوے گا جن نے چھپڑ تلاب نے صفائی کرا دیو پر جانگے جل نال کھلا مینہ پوے گا تین دن لگاتار اتنا مینہ برسیا کہ ہن اکٹھے ہو کے لوگ کہن لگے بھائی ڈلے نو کہ ہن مینہ بند کراؤ کیونکہ ہن پانی بہت زیادہ ہو گیا تو کلگی تر جی دے کول آیا بھائی ڈلے نے بینتی کیتی مہاراج ہن مینہ بند کرو مہاراج جی نے کہا سات جتیاں کاش والے پاسے اندر دا نا لے کے مارو مینہ بند ہو جائے گا ایسا ہی ہو گیا تو اس پرکار نال دسویں پاتشاہ جی مہاراج جی ایسے بےنت سوج برتا رہے نے انیکاں کلاماں ایسیاں برتا رہے نے دیا دے گھر وچ آ کے انیکاں نوں مہاراج سچے پاتشاہ جی نے گرو چرناں نال جوڑ کے سکھی دا پرچار کیتا ہے آؤ ستگراں دا پوتر اتہاس من برتیاں اکاگر کر کے سربڑ کریے گرو چرناں دا دھیان اپنے ہردے وچ دھارن کردے ہویاں آپ دے جیون تے رسناں دے کلیان نمت آکھیے جی ستنام
شری واہے گرو صاحب جیو
ستنام
شری واہے گرو صاحب جیو دوہرا سدھ سن کر کس نکت تے سنگن کہو سنائے
کسے کولوں ایک خبر سنگاں کول پہنچی او خبر جیڑی سنگاں کول پہنچی او سنگاں نے ستگرو گرو کلگی تر جی نوں دسی او خبر مہاراج دسویں پاتشاہ جی مہاراج جی نوں سنائی
زیر دست لاپوری کو صبح بہ دکھ دائے
خبر کی سی خبر یہ سی کہ مہاراج جی جڑا صوبہ لاہور زبردست خاں ہے ਉਹ ਸੰਗਤ ਨੂੰ ਦੁੱਖ ਦੇ ਰਿਹਾ। ਜਿਹੜੀ ਸੰਗਤ ਉੱਥੋਂ ਚੱਲ ਕੇ ਆਉਂਦੀ ਹੈ ਰਸਤੇ ਵਿੱਚ, ਉਹਨਾਂ ਸੰਗਤਾਂ ਨੂੰ ਲੁੱਟਦਾ, ਉਹਨਾਂ ਸੰਗਤਾਂ ਨੂੰ ਪਰੇਸ਼ਾਨ ਕਰਦਾ ਵੀ ਇਹ ਗੁਰੂ ਕੇ ਸਿੱਖ ਨੇ। ਤੋ ਇਸ ਤਰ੍ਹਾਂ ਦੀ ਇਹ ਖਬਰ ਮਹਾਰਾਜ ਜੀ ਨੂੰ ਦਿੱਤੀ ਕਿ ਜਿਹੜਾ ਸੂਬਾ ਲਾਹੌਰ ਜ਼ਬਰਦਸਤ ਖਾਂ ਹੈ ਉਹ ਸੰਗਤ ਵਾਸਤੇ ਬੜਾ ਦੁਖਦਾਈ ਸਾਬਤ ਹੋ ਰਿਹਾ।
ਚੋਪੇ ਸੰਗਤ ਛੀਨ ਲਈ ਤੇ ਆਵਤ,
ਸਿੱਖਾਂ ਨੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਆ ਰਹੀ ਸੀ ਤੁਹਾਡੇ ਦਰਸ਼ਨ ਵਾਸਤੇ, ਤੇ ਲਾਹੌਰ ਦੇ ਕੋਲੋਂ ਜਦੋਂ ਸੰਗਤ ਲੰਘਣ ਲੱਗੀ ਤਾਂ ਜ਼ਬਰਦਸਤ ਖਾਂ ਸੂਬੇ ਲਾਹੌਰ ਦੇ ਜਿਹੜੇ ਸਿਪਾਹੀ ਸਨ ਉਹਨਾਂ ਸਿਪਾਹੀਆਂ ਨੇ ਆਉਂਦੀ ਹੋਈ ਸੰਗਤ ਨੂੰ ਲੁੱਟ ਲਿਆ। ਭਾਵ ਸੰਗਤ ਦੇ ਕੋਲ ਜਿਹੜੀਆਂ ਪਿਟਾਵਾਂ ਸਨ, ਸੰਗਤ ਕੋਲ ਜਿਹੜੀਆਂ ਵਸਤੂਆਂ ਸਨ, ਉਹ ਸਾਰੀਆਂ ਵਸਤੂਆਂ ਪਿਟਾਵਾਂ ਉਹਨਾਂ ਨੇ ਖੋਹ ਲਈਆਂ ਹਨ।
ਨਾਮ ਗੁਰੂ ਸੁਣ ਪਾਵਤ,
ਜਦੋਂ ਸੁਣਦਾ ਕਿ ਸੰਗਤ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਨੂੰ ਜਾ ਰਹੀ ਹੈ ਤੇ ਮਹਾਰਾਜ ਜੀ ਤੁਹਾਡਾ ਨਾਂ ਸੁਣਦਿਆਂ ਸਾਰ ਉਹਨੂੰ ਇੰਨੀ ਈਰਖਾ ਆਉਂਦੀ ਹੈ, ਇੰਨੀ ਜ਼ਿਆਦਾ ਦਵੈਸ਼ ਆਉਂਦੀ ਹੈ ਕਿ ਉਹ ਫਿਰ ਸੰਗਤ ਨੂੰ ਛੱਡਦਾ ਨਹੀਂ। ਜੇ ਉਹਨੂੰ ਪਤਾ ਲੱਗ ਜੇ ਕਿ ਸੰਗਤ ਗੁਰੂ ਦੀ ਹੈ, ਇਹ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਨੂੰ ਜਾ ਰਹੀ ਹੈ, ਤਾਂ ਉਹ ਸਗੋਂ ਜਾਣ ਬੁੱਝ ਕੇ ਸੰਗਤ ਨੂੰ ਖਰਾਬ ਕਰਦਾ, ਸੰਗਤ ਨੂੰ ਲੁੱਟਦਾ, ਤਨ ਪਰੇਸ਼ਾਨ ਕਰਦਾ ਹੈ।
ਇੱਕ ਦਿਨ ਫੇਰ ਦੇਈ ਸੁਦਕਾਓ,
ਇਸੇ ਤਰ੍ਹਾਂ ਇੱਕ ਦਿਨ ਫੇਰ ਕਿਸੇ ਨੇ ਆ ਕੇ ਖਬਰ ਦਿੱਤੀ। ਇੱਕ ਖਬਰ ਇਹ ਪਹਿਲਾਂ ਸਤਿਗੁਰਾਂ ਨੂੰ ਮਿਲ ਗਈ ਸੂਬੇ ਲਾਹੌਰ ਦੀ, ਤੇ ਇੰਨੇ ਨੂੰ ਕਿਸੇ ਨੇ ਇੱਕ ਦਿਨ ਹੋਰ ਖਬਰ ਆ ਕੇ ਸਤਿਗੁਰਾਂ ਨੂੰ ਦਿੱਤੀ ਹੈ।
ਸੂਬਾ ਜੋ ਸਰਹੰਦ ਕੇ ਮਾਓ,
ਇਹ ਖਬਰ ਕਿਹਦੀ ਸੀ? ਇਹ ਸੂਬੇ ਸਰਹੰਦ ਵਜ਼ੀਰ ਖਾਂ ਦੀ ਖਬਰ ਸੀ। ਇਹਦੇ ਬਾਰੇ ਆ ਕੇ ਕਿਸੇ ਸਿੱਖ ਨੇ ਆ ਕੇ ਖਬਰ ਦਿੱਤੀ, ਸਤਿਗੁਰਾਂ ਨੂੰ ਦੱਸਿਆ ਕਿ ਮਹਾਰਾਜ ਜੀ ਜੋ ਸਰਹੰਦ ਦਾ ਸੂਬਾ ਵਜ਼ੀਰ ਖਾਂ ਹੈ,
ਸੰਗਤ
ਮਹਾਰਾਜ ਉਹਨੇ ਵੀ ਸੰਗਤ ਨੂੰ ਲੁੱਟਿਆ, ਉਹ ਵੀ ਜਿਹੜੀ ਸੰਗਤ ਰਸਤੇ ਵਿਚ ਆ ਰਹੀ ਸੀ ਸੰਗਤ ਦੇ ਕੋਲੋਂ ਵਸਤੂਆਂ ਖੋਹੀਆਂ ਨੇ, ਉਹਨੇ ਵੀ ਸੰਗਤ ਨੂੰ ਲੁੱਟਿਆ ਹੈ। ਮੂਰਖ ਨੇ ਬੜਾ ਕੁਤਸਤ ਮਾੜਾ ਕੰਮ ਕੀਤਾ ਸੂਬੇ ਵਜ਼ੀਰ ਖਾਂ ਨੇ, ਕਿ ਜਿਹੜੀ ਸੰਗਤ ਤੁਹਾਡੇ ਦਰਸ਼ਨਾਂ ਨੂੰ ਆ ਰਹੀ ਸੀ, ਆਪ ਜੀ ਦੇ ਦਰਸ਼ਨਾਂ ਨੂੰ ਆਉਂਦੀ ਸੰਗਤ ਨੂੰ ਰਸਤੇ ਵਿਚ ਇਨ੍ਹਾਂ ਨੇ ਲੁੱਟਿਆ ਹੈ।
ਸੁਣ ਬੋਲੇ ਸੁਣ ਗੁਰ ਬੋਲੇ ਤਰ ਕਹਿ ਰੋਸਾ, ਸੂਬੇ ਕੋ ਸੰਗਤ ਨੇ ਖੋਸਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣ ਕੇ ਬੜੇ ਵੀਰ ਰਸ ਵਿਚ ਆਏ। ਵੀਰ ਰਸ ਵਿਚ ਆ ਕੇ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਇਹ ਖਬਰ ਆ ਕੇ ਸੁਣਾਉਂਦੇ ਹੋ ਵੀ ਸੂਬੇਦਾਰਾਂ ਨੇ ਸੰਗਤ ਨੂੰ ਖੋਇਆ, ਸੰਗਤ ਨੂੰ ਲੁੱਟਿਆ, ਉਹ ਕੋਈ ਇਹ ਵੀ ਖਬਰ ਸੁਣਾਓ ਆ ਕੇ ਵੀ ਸੰਗਤ ਨੇ ਸੂਬੇਦਾਰਾਂ ਨੂੰ ਲੁੱਟਿਆ। ਮਹਾਰਾਜ ਸੱਚੇ ਪਾਤਸ਼ਾਹ ਵੀਰ ਰਸ ਵਿਚ ਆ ਗਏ, ਕਹਿੰਦੇ ਮੈਂ ਸੰਗਤ ਸ਼ਸਤਰਧਾਰੀ ਬਣਾਈ ਹੈ, ਮੈਂ ਸ਼ਸਤਰਧਾਰੀ ਸੂਰਮੇ ਪੈਦਾ ਕੀਤੇ ਨੇ, ਮੈਨੂੰ ਇਹ ਆ ਕੇ ਖਬਰਾਂ ਸੁਣਾਉਂਦੇ ਹੋ ਵੀ ਸੂਬੇਦਾਰਾਂ ਨੇ ਸੰਗਤ ਨੂੰ ਲੁੱਟਿਆ, ਉਹ ਕੋਈ ਇਹ ਵੀ ਆ ਕੇ ਤਾਂ ਸੁਣਾਓ ਵੀ ਸੰਗਤ ਨੇ ਸੂਬੇਦਾਰ ਨੂੰ ਲੁੱਟਿਆ ਹੈ।
ਇਸ ਬਿਦ ਆਨ ਕਹਿਤ ਨਾ ਕੋ,
ਏਦਾਂ ਤਾਂ ਕੋਈ ਨੀ ਕਹਿੰਦਾ ਆ ਕੇ ਕਿ ਸੰਗਤ ਨੇ ਸੂਬੇਦਾਰ ਨੂੰ ਲੁੱਟਿਆ, ਸਗੋਂ ਇਹ ਆ ਕੇ ਕਹਿੰਦੇ ਹੋ ਵੀ ਸੂਬੇਦਾਰਾਂ ਨੇ ਸੰਗਤ ਨੂੰ ਲੁੱਟਿਆ ਹੈ।
ਸੰਗਤ ਛੀਨੀ ਪਾਕਤ ਸੋ,
ਇਹ ਆ ਕੇ ਕਹਿੰਦੇ ਹੋ ਵੀ ਸੰਗਤ ਕੋਲੋਂ ਖੋ ਲਿਆ ਸਾਰਾ ਕੁਝ, ਉਹ ਇਹ ਕਿਉਂ ਨੀ ਆ ਕੇ ਦੱਸਦੇ ਮੈਨੂੰ, ਏਦਾਂ ਦੀ ਖਬਰ ਆ ਕੇ ਮੈਨੂੰ ਕਿਉਂ ਨੀ ਦਿੰਦੇ ਕਿ ਸੰਗਤ ਨੇ ਸੂਬੇਦਾਰਾਂ ਕੋਲੋਂ ਆਹ ਕੁਝ ਖੋਹ ਕੇ ਲਿਆਂਦਾ ਹੈ।
ਹੁਣ ਸਭਿਆਂ ਕੋ ਕਹਿਓ ਸੁਣਾਏ,
ਮਹਾਰਾਜ ਸੱਚੇ ਪਾਤਸ਼ਾਹ ਵੀਰ ਰਸ ਵਿਚ ਆਏ ਹੋਏ ਜਦੋਂ ਇਹ ਬੋਲ ਬੋਲੇ, ਫਿਰ ਮਹਾਰਾਜ ਜੀ ਸਾਰੇ ਸਿੰਘਾਂ ਨੂੰ ਸੁਣਾਉਂਦਿਆਂ ਹੋਇਆ ਬੋਲੇ,
ਸੱਚ ਕਹੇ ਸਿੱਖ ਜੁਤ ਸੰਬੰਧਾਏ।
ਮਹਾਰਾਜ ਜੀ ਕਹਿੰਦੇ ਭਾਈ ਸਾਰੇ ਸੱਚ ਕਹਿੰਦੇ ਹਨ,
ਬੀਤੀ ਨੋ ਸਤਿਗੁਰ ਪਤਸ਼ਾਹੇ ਰਾਣੇ ਉਪਦੇਸ਼ ਸੰਗਤ ਨਾਏ।
ਮਹਾਰਾਜ ਜੀ ਕਹਿੰਦੇ ਨੌ ਪਾਤਸ਼ਾਹੀਆਂ, ਪਹਿਲੇ ਪਾਤਸ਼ਾਹ ਤੋਂ ਲੈ ਕੇ ਨੌਵੇਂ ਪਾਤਸ਼ਾਹ ਨੌਵੇਂ ਗੁਰਦੇਵ ਤੱਕ ਕਿਸੇ ਨੇ ਜੰਗ ਦਾ ਉਪਦੇਸ਼ ਨਹੀਂ ਦਿੱਤਾ, ਛੇਵੇਂ ਪਾਤਸ਼ਾਹ ਨੇ ਕੁਝ ਸਮੇਂ ਲਈ ਜੰਗ ਯੁੱਧ ਕੀਤੇ, ਪਰ ਸਭ ਗੁਰੂ ਸਾਹਿਬਾਨਾਂ ਨੇ ਸ਼ਾਂਤੀ ਭਗਤੀ ਦਾ ਹੀ ਉਪਦੇਸ਼ ਦਿੱਤਾ ਹੈ।
ਸੇਵਾ ਕਰਨੀ ਪਾਓ ਬਿਸਾਲਾ, ਜਪੋ ਨਾਮ ਪਕੜਾਈ ਮਾਲਾ।
ਸੰਗਤ ਨੂੰ ਇਹੀ ਉਪਦੇਸ਼ ਦਿੱਤਾ ਵੀ ਸੇਵਾ ਕਰੋ, ਨਾਮ ਜਪੋ, और नाम जपण वास्ते सब नू मालावां पढ़ाईयां भी माला दे नाल नाम जपो। शस्त्रधारी नहीं बनाया, सूरमे नहीं बनाया।
अब मैं चंडी पात पछामो,
महाराज जी कहंदे हुण मैं अपने सिंघां नू चंडी दी वार दा पाठ करोना। आखो सतनाम
श्री वाहिगुरु।
महाराज कहंदे हुण मैं सिंघां नू शस्त्रधारी बनाया, सूरमे बनाया, योधे बनाया, ते जिथे सुखमणी साहब दा पाठ करदे सी उथे हुण मैं इन्हां नू चंडी दी वार दा पाठ करन वास्ते लाया।
सिंह नाम धर शस्त्र गावो,
मैं सिंह नाम धर के इन्हां नू शस्त्र ग्रहण करावांगा।
लब चिड़ियां ते बाज तुड़ावो,
मैं इन्हां छोटियां चिड़ियां तो वड्डे वड्डे बाज तुड़ावांगा, ए वड्डे वड्डे बाजा नू मरावांगा।
मर्द मिलाए गर्द दिखावो,
आ जिहड़े वड्डे वड्डे मर्द कहाउण वाले ने तुरक, इन्हां मर्दां नू अपने सिंघां पासो गर्द विच मिलवा देंगा।
खंडे की पाल जोले, सिंह नाम तरवावे जे,
जिहड़ा खंडे दी पौल लवेगा, खंडे दी पौल छकेगा और खंडे दी पौल छक के अपना नाम सिंह पद दे नाल धरेगा।
सो शस्त्रां ते छूच ना रहे,
महाराज कहंदे मेरा वो सिंह शस्त्रां तो खाली ना रवे। जेदे नां नाल सिंह जुड़दा ना, अमृत धारी आ, खंडे दी पौल छकी हुई है, वो शस्त्र तो बिना ना रहे। मेरा वो सिंह शस्त्र धारी हो के रहे, क्योंकि शस्त्र तो बिना नरंग भेड़ जानो, गह कान ताको कि पहले सिधानो। जेड़ा शस्त्र भी होना बंदा वो भेड़ दे समान है, ते भेड़ दा कन फड़ के जिधर मर्जी कोई फड़ के लै जाए, पर जेड़ा शस्त्र धारी है वो बब्बर शेर है, ते बब्बर शेर दे कन नू फड़न तो पहला लोग लखां वेरी सोचते ने। इस करके महाराज जी कहंदे जेड़ा अमरधारी खंडे दी पौल छकन वाला सिंह है, ओ सिंह मेरा शस्त्रधारी होवे।
ओ अभ्यास रिता प्रत गहै,
पहला शस्त्रधारी ना होवे, शस्त्रां दा अभ्यास करन वाला शस्त्र अभ्यासी भी होवे, ओनू शस्त्र चलाउणे भी आउंदे होण। अक्सर कृपान पकड़ लैंदे ने सिंह, पर कृपान पकड़ के चलानी नहीं आउंदी। महाराज जी कहंदे मेरा सिंह जिथे शस्त्रधारी होवे, उथे उन्हां शस्त्रां नू चलाउण दा अभ्यास भी करदा होवे।
किसन को वो अदब रखीजे,
और जेड़ा मेरा सिंह है केसां दा अदब रखे, अपने सिर ते जेड़े केस ने, मुख ते जेड़े केस ने, इन्हां केसां दा अदब रखे, सत्कार रखे।
तेरी सिर पर छाप लखीजे,
महाराज जी कहंदे जेड़े मेरे सिख दे सिर ते केस ने ना, ए मेरी छाप है, ए मेरी मोर है, केस गुरु की मोर, ए जेड़े केस ने गुरु दी छाप है, ए गुरु दी मोर है, एदे नाल पछाणिया जांदा है कि गुरु गोबिंद सिंह साहब दा सिख है।
हुण डल्ले सन हुक्म बखाना,
महाराज जी ने वचन सुनाए सारिआं नूं। फिर एक दिन सतगुरु सच्चे पातशाह डल्ले नू कहण लगे,
कह गैला थी बो नर पाना,
महाराज जी कहंदे डल्लिया एदा कर भी तेनू एक जुगत दसी, असी संगत नू जंग करना सिखाउणा, संगत नू दसना भी किवें जंग लड़ना। महाराज जी ने आख्या डल्लिया जी जेड़े तेरे बैराड साथी ने, जिन्ने तेरे सूरमे ने बैराड, उन्हां नू कह दे कि सारे अपने हत्थां विच डांगा पकड़ लैण।
इस छीन बे संगत जावो,
ते जेड़ी संगत आ रही है साडे दर्शन करन वास्ते, उन्हां कोलो खोण वास्ते जाओ, कि जेड़े तुसीं अपने बंदे लै के डल्ले नू कहा। महाराज जी ने अपने नाल दे सारे बराड़ां नू नाल लै के संगत कोल जेड़ियां रस्ता बस्ता होणगियां, संगत कोल जेड़ियां वस्तुआं होणगियां, ओ तुसीं खोण वास्ते जाना है।
यो वस्तु नहीं गवावो,
और उन्हां दियां वस्तुआं सारियां खो के लै के आउणियां ने, कोई वस्तु उन्हां दे नाल नहीं जाण देनी।
अब संग्राम करन सिख रामे,
अपनी संगत नूं जंग करना सिखाउणा, अपनी संगत नूं युद्ध करना सिखाउणा, इन्हां नूं सिखाउणा अपनी सैल्फ डिफेंस किवें करनी है।
इनते ही तुरकन मरवावे,
और इन्हां कोलों ही असीं तुरकां नूं मरवाणा है, इन्हां कोलों ही असीं वड्डियां वड्डियां मलेच्छां नूं मरवाणा, इन्हां चिड़ियां तों मैं बाज तुड़ाउणे हन।
उतकै पत्यो संगत माए, बैराड हुक्म मैं नाए,
डल्ले नू कह दिता भी तू अपने बराड़ा नू लैके हमला कर संगत ते, ਉਧਰ ਸੰਗਤ ਨੂੰ ਮਹਾਰਾਜ ਜੀ ਨੇ ਸੁਨੇਹਾ ਭੇਜ ਦਿੱਤਾ, ਸੰਗਤ ਜੀ ਇਹ ਜਿਹੜੇ ਬਰਾੜ ਨੇ ਸਾਡੇ ਹੁਕਮ ਦੇ ਵਿੱਚ ਨਹੀਂ ਹਨ, ਕਿਉਂਕਿ ਪਤਾ ਨਾ ਲੱਗੇ ਸੰਗਤ ਨੂੰ ਵੀ ਇਹ ਝੂਠਾ ਹਮਲਾ ਕਰ ਰਹੇ ਨੇ ਕਿ ਸੱਚਾ ਕਰ ਰਹੇ ਨੇ, ਉਹਨਾਂ ਨੂੰ ਇੱਦਾਂ ਲੱਗੇ ਵੀ ਸਾਚੀ ਹਮਲਾ ਕਰ ਰਹੇ ਨੇ। ਇਸ ਕਰਕੇ ਸੰਗਤ ਨੂੰ ਵੀ ਮਹਾਰਾਜ ਜੀ ਨੇ ਕਹਿ ਭੇਜਿਆ ਕਿ ਭਾਈ ਆ ਜਿਹੜੇ ਬਰਾੜ ਨੇ ਇਹ ਸਾਡੇ ਹੁਕਮ ਦੇ ਵਿੱਚ ਨਹੀਂ ਹਨ, ਇੱਥੇ ਸਾਡੀ ਕੋਈ ਪ੍ਰਾਹੁਣਾਚਾਰੀ ਨਹੀਂ ਹੋ ਰਹੀ।
ਆਵੋ ਅਗਰ ਬਨੋ ਸਾਵਧਾਨਾ,
ਤੁਸੀਂ ਅੱਗੋਂ ਸਾਵਧਾਨ ਹੋ ਕੇ ਆਉਣਾ, ਕਿਉਂਕਿ ਇਹਨਾਂ ਬਰਾੜਾਂ ਨੇ ਤੁਹਾਨੂੰ ਲੁੱਟਣ ਵਾਸਤੇ ਹਮਲਾ ਕਰਨਾ ਹੈ।
ਵਸਤੂ ਨਹੀਂ ਕੁਛ ਸਾਵਨ ਕਰੀਏ,
ਆਪਣੀਆਂ ਵਸਤੂਆਂ ਨਹੀਂ ਖੋਣ ਦੇਣੀਆਂ ਇਹਨਾਂ ਕੋਲੋਂ, ਇਹ ਤੁਹਾਡੇ ਕੋਲੋਂ ਖੋਣ ਆਵਣਗੇ, ਇਹ ਤੁਹਾਡੇ ਕੋਲੋਂ ਵਸਤੂਆਂ ਲੁੱਟਣ ਆਉਣਗੇ, ਪਰ ਤੁਸੀਂ ਆਪਣਾ ਆਪ ਇਹਨਾਂ ਨੂੰ ਲੁੱਟਣ ਨਹੀਂ ਦੇਣਾ।
ਪੁਰਸ਼ਾਰਥ ਆਪਣੇ ਮੈਂ ਧਰੀਏ,
ਤੁਸੀਂ ਆਪਣਾ ਪੁਰਸ਼ਾਰਥ ਰੱਖਣਾ, ਆਪਣਾ ਬਲ ਆਪਣੀ ਤਾਕਤ ਰੱਖਣੀ ਹੈ।
ਤੇ ਗੱਲਾਂ ਲੇਖ ਨਾਲ ਘਨੇ,
ਉਧਰ ਸੰਗਤ ਨੂੰ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਇਹ ਬਰਾੜ ਸਾਡੇ ਤੋਂ ਆਕੀ ਹੋਏ, ਤੁਹਾਡੇ ਤੇ ਹਮਲਾ ਕਰਨ ਲੱਗੇ ਨੇ। ਇਧਰ ਡੱਲੇ ਨੂੰ ਕਿਹਾ ਵੀ ਤੁਸੀਂ ਹਮਲਾ ਕਰਕੇ ਸਾਰਾ ਕੁਝ ਖੋਣਾ, ਤੋ ਭਾਈ ਡੱਲੇ ਨੇ ਉਸੇ ਤਰ੍ਹਾਂ ਮਹਾਰਾਜ ਜੀ ਦਾ ਹੁਕਮ ਮੰਨਦੇ ਆਪਣੇ ਨਾਲ ਬਰਾੜ ਸਾਥੀ ਲਏ, ਉਹ ਡਾਂਗਾਂ ਲੈ ਲਈਆਂ, ਸੋਟੀਆਂ ਲੈ ਲਈਆਂ, ਔਰ ਡਾਂਗਾਂ ਲੈ ਕੇ ਹਮਲਾ ਕਰ ਦਿੱਤਾ।
ਉਸ ਸੁਚੇਤ ਕਸ ਕਦ ਸਿੱਖ ਬਣੇ,
ਉਧਰ ਜਿਹੜੇ ਸਿੱਖ ਸਨ ਉਹ ਵੀ ਕਮਰ ਕੱਸੇ ਕਰਕੇ ਸੁਚੇਤ ਹੋ ਗਏ, ਉਧਰ ਸਿੱਖ ਵੀ ਸਾਵਧਾਨ ਹੋ ਗਏ।
ਭਇਓ ਭੇੜ ਦੋਨ ਦਿਸ਼ਕੇਰਾ,
ਪਾਸਿਓ ਬੜਾ ਵੱਡਾ ਭਾਰੀ ਭੇੜ ਹੋਇਆ, ਇਧਰੋਂ ਡੱਲੇ ਦੇ ਸਾਥੀਆਂ ਨੇ ਹਮਲਾ ਕਰਕੇ ਵਸਤੂਆਂ ਖੋਣੀਆਂ ਸ਼ੁਰੂ ਕੀਤੀਆਂ, ਉਧਰੋਂ ਸੰਗਤ ਨੇ ਕਮਰ ਕੱਸੇ ਕੀਤੇ, ਸ਼ਸਤਰ ਧਾਰਨ ਕੀਤੇ ਹੋਏ, ਉਹ ਕਹਿੰਦੇ ਅਸੀਂ ਆਪਣਾ ਕੁਝ ਖੋਣ ਨਹੀਂ ਦੇਣਾ।
ਇੱਕ ਵਾਰ ਵਡੇਰਾ,
ਇੱਕ ਵਾਰ ਤਾਂ ਬੜਾ ਭਾਰੀ ਰੌਲਾ ਪਿਆ, ਇੱਕ ਵਾਰੀ ਬੜਾ ਸ਼ੋਰ ਸ਼ਰਾਬਾ ਹੋਇਆ।
ਉੱਚੇ ਥਲ ਸਤ ਗੁਰ ਤਬ ਥੇਰੇ, ਦੇਖ ਦੇਖ ਬਿਗ ਸਹਿ ਮੁਦ ਭਰੇ।
ਸਤਿਗੁਰੂ ਜੀ ਉੱਚੀ ਜਗ੍ਹਾ ਤੇ ਬੈਠੇ ਵੇਖ ਰਹੇ ਨੇ ਕਿ ਕਿਵੇਂ ਸੰਗਤ ਆਪਣਾ ਆਪ ਬਚਾ ਰਹੀ ਹੈ ਬਰਾੜਾਂ ਕੋਲੋਂ। ਮਹਾਰਾਜ ਜੀ ਨੇ ਦੱਸਣਾ ਸੀ ਵੀ ਏਦਾਂ ਹੀ ਜਿਵੇਂ ਇਹਨਾਂ ਕੋਲੋਂ ਆਪਣਾ ਆਪ ਬਚਾਉਣਾ, ਏਦਾਂ ਉਹਨਾਂ ਤੁਰਕਾਂ ਕੋਲੋਂ ਵੀ ਬਚਾਉਣਾ, ਜਿਹੜੇ ਸੂਬਾ ਲਾਹੌਰ ਤੇ ਸੂਬਾ ਸਰਹੰਦ ਦੇ ਸਿਪਾਹੀ ਰਸਤੇ ਵਿੱਚ ਇਹਨਾਂ ਨੂੰ ਲੁੱਟਦੇ ਨੇ, ਉਹਨਾਂ ਕੋਲੋਂ ਵੀ ਆਪਣਾ ਆਪ ਬਚਾਉਣਾ, ਇਹ ਲੜਨਾ ਸਿਖਾ ਰਹੇ ਨੇ ਮਹਾਰਾਜ ਜੀ। ਤੇ ਸਤਿਗੁਰੂ ਜੀ ਜਦੋਂ ਵੇਖਦੇ ਨੇ ਵੀ ਬਰਾੜ ਲੁੱਟ ਰਹੇ ਨੇ, ਸੰਗਤ ਲੁੱਟਣ ਨਹੀਂ ਦਿੰਦੀ,
ਇਹ ਖੋਣਾ
ਚਾਹੁੰਦੇ ਨੇ, ਤੇ ਸੰਗਤ ਅੱਗੋਂ ਆਪਣਾ ਸਮਾਨ ਖੋਣ ਨਹੀਂ ਦਿੰਦੀ। ਤੇ ਵੇਖ ਵੇਖ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਮੁਸਕਰਾ ਰਹੇ ਹਨ,
ਝੀਲ ਕਰੇ ਇੱਕ ਝੀਲ ਜਾਵੇ,
ਔਰ ਉਹ ਇਹ ਭੇੜ ਕਰਦੇ ਨੇ ਤੇ ਸੰਗਤ ਅੱਗੋਂ ਇਹਨਾਂ ਦਾ ਭੇੜ ਪੂਰੇ ਤੌਰ ਤੇ ਚੱਲਦੀ ਹੈ।
ਸ਼ਸਤਰ ਮਾਰੇ ਦੋਨੋਂ ਦਿਸ਼ ਮੈਂ,
ਦੋਵਾਂ ਪਾਸਿਓਂ ਸ਼ਸਤਰ ਚੱਲਣ ਲੱਗੇ ਨੇ, ਦੋਵਾਂ ਪਾਸਿਓਂ ਹਥਿਆਰ ਚੱਲਣ ਲੱਗੇ ਹਨ।
ਹਲਕੋ ਕਰਤ ਭਿੜਦੇ ਆਪਸ ਮੈਂ,
ਔਰ ਬੜਾ ਬਲ ਧਾਰਨ ਕਰਕੇ ਆਪਸ ਵਿੱਚ ਭਿੜਦੇ ਨੇ, ਆਪਸ ਵਿੱਚ ਜੂਝਦੇ ਹਨ।
ਤੇਰੇ ਨਿਕਟ ਤਿੰਨ ਗੁਰੂ ਸੁਣਾ ਮੈਂ, ਇਮ ਤੁਰਕਨ ਸੰਗ ਜੰਗ ਮਚਾਵੇ।
ਮਹਾਰਾਜ ਕੋਲ ਖਲੋਤੇ ਜਦੋਂ ਸੰਗਤ ਆ ਗਈ, ਪਾਤਸ਼ਾਹ ਨੇ ਆਖਿਆ ਜਿਵੇਂ ਇਹਨਾਂ ਬਰਾੜਾਂ ਨਾਲ ਲੜਿਓ ਨਾ, ਏਦਾਂ ਤੁਰਕਾਂ ਨਾਲ ਵੀ ਲੜਨਾ, ਤੁਹਾਨੂੰ ਇਹ ਲੜਨਾ ਹੀ ਸਿਖਾਉਣਾ ਸੀ, ਅਸੀਂ ਤੁਹਾਨੂੰ ਇਹ ਜੰਗ ਕਰਨਾ ਹੀ ਸਿਖਾਉਣਾ ਸੀ, ਆ ਕੇ ਹੁਣ ਦੁਬਾਰਾ ਨਾ ਸਾਨੂੰ ਕਿਹੋ ਕਿ ਸਾਨੂੰ ਸੂਬੇਦਾਰਾਂ ਨੇ ਲੁੱਟ ਲਿਆ। ਹਾਂ, ਇਹ ਭਾਵੇਂ ਆ ਕੇ ਕਿਹੋ ਜੇ ਵੀ ਅਸੀਂ ਸੂਬੇਦਾਰ ਨੂੰ ਲੁੱਟ ਕੇ ਲਿਆਏ ਹਾਂ, ਇਹ ਗੱਲ ਜ਼ਰੂਰ ਕਿਹੋ ਜੇ ਆ ਕੇ, ਪਰ ਇਹ ਨਾ ਕਿਹੋ ਸਾਨੂੰ ਸੂਬੇਦਾਰਾਂ ਨੇ ਲੁੱਟ ਲਿਆ ਰਸਤੇ ਦੇ ਵਿੱਚ। ਮਹਾਰਾਜ ਜੀ ਕਹਿੰਦੇ ਜਿਵੇਂ ਇਹਨਾਂ ਬਰਾੜਾਂ ਨਾਲ ਲੜ ਕੇ ਵਿਖਾਇਆ ਤੇ ਆਪਣਾ ਆਪ ਲੁੱਟਣ ਨਹੀਂ ਦਿੱਤਾ, ਏਦਾਂ ਉਹਨਾਂ ਤੁਰਕਾਂ ਨਾਲ ਲੜਨਾ ਤੇ ਆਪਣਾ ਆਪ ਲੁੱਟਣ ਨਹੀਂ ਦੇਣਾ।
ਮਾਰਨ ਮਰਨ ਹਜ਼ਾਰਾਂ ਹੋਏ,
ਹਜ਼ਾਰਾਂ ਦਾ ਮਾਰਨਾ ਮਰਨਾ ਹੋ ਜਾਏ ਭਾਵੇਂ, ਪਰ ਤੁਸੀਂ ਉੱਥੇ ਜੰਗ ਦੇ ਮੈਦਾਨ ਵਿੱਚ ਤੁਰਕਾਂ ਨਾਲ ਜੂਝਣਾ, ਉਹਨਾਂ ਕੋਲੋਂ ਹਾਰ ਕੇ ਨਹੀਂ ਜਿੱਤ ਕੇ ਆਉਣਾ ਹੈ।
ਰਾਜ ਲੈ ਸਿੰਘ ਬਨ ਸਭ ਕੋਏ,
ਏਦਾਂ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਉਹ ਸਮਾਂ ਆ ਜਾਏਗਾ ਖਾਲਸਾ ਜੀ, ਜਦੋਂ ਇਹਨਾਂ ਸਾਰੇ ਮਲੇਛਾਂ ਤੇ ਤੁਰਕਾਂ ਨੂੰ ਮਾਰ ਕੇ ਤੁਸੀਂ ਇਹਨਾਂ ਕੋਲ ਰਾਜ ਵੀ ਖੋ ਲਵੋਗੇ। ਤੁਸੀਂ ਇਹਨਾਂ ਕੋਲੋਂ ਰਾਜ ਵੀ ਪ੍ਰਾਪਤ ਕਰ ਲਵੋਗੇ।
ਫਿਰ ਤੇ ਉਸੀ ਬਿਦ ਸੰਗਤ ਆਏ,
ਇਹਦਾ ਸੰਗਤ ਭਿੜਦੀ ਭਿੜਦੀ ਉਹਨਾਂ ਬਰਾੜਾਂ ਦੇ ਨਾਲ ਮਹਾਰਾਜ ਜੀ ਦੇ ਕੋਲ ਆ ਗਈ।
ਗੁਰਪਦ ਕਮਲਨ ਸੀਸ ਝੁਕਾਏ,
ਸੰਗਤ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਝੁਕਾਇਆ, ਨਮਸਕਾਰ ਕੀਤੀ।
ਆਸ਼ਵਾਸਨ ਕਰ ਬੋਰ ਬਖਾਨਾ,
ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਆਸ਼ਵਾਸਨ ਦਿੱਤਾ, ਧੀਰਗ ਦਿੱਤਾ ਤੇ ਧੀਰਜ ਦਿੰਦਿਆਂ ਮਹਾਰਾਜ ਜੀ ਬੋਲੇ,
ਹਿਮ ਸ਼ਤਰਨ ਸਨ ਬਨ ਸਵਧਾਨਾ।
ਕਹਿੰਦੇ ਖਾਲਸਾ ਜੀ, ਸੰਗਤ ਜੀ, ਏਦਾਂ ਦੁਸ਼ਮਣਾਂ ਨਾਲ ਵੀ ਸਾਵਧਾਨ ਹੋ ਕੇ ਲੜਨਾ। ਇਹ ਤਾਂ ਚਲੋ ਆਪਣੇ ਸਾਥੀ ਸਨ, ਜਦੋਂ ਦੁਸ਼ਮਣ ਤੁਹਾਡੇ ਤੇ ਹਮਲਾ ਕਰਕੇ ਪੈਣ, ਉਹਨਾਂ ਨਾਲ ਵੀ ਇਸੇ ਤਰ੍ਹਾਂ ਡਟ ਕੇ ਮੁਕਾਬਲਾ ਕਰਨਾ।
ਸ਼ਸਤਰ ਕਹਿ ਸੰਘਾਰਨ ਕਰੀਏ, ਆਪਣਾ ਆਪ ਉਭਾਰਨ ਧਰੀਏ।
ਸ਼ਸਤਰ ਧਾਰਨ ਕਰਕੇ ਉਹਨਾਂ ਸ਼ਸਤਰਾਂ ਦੇ ਨਾਲ ਦੁਸ਼ਮਣਾਂ ਨੂੰ ਮਾਰਨਾ ਔਰ ਆਪਣਾ ਆਪ ਬਚਾਉਣਾ ਹੈ।
ਹੁਣ ਸਤਿਗੁਰ ਕਰਵਾਏ ਕਰਾਓ,
ਇਹਦਾ ਸਤਿਗੁਰੂ ਜੀ ਨੇ ਸੰਗਤ ਨੂੰ ਜੰਗ ਕਰਨਾ ਸਿਖਾਇਆ। ਫਿਰ ਮਹਾਰਾਜ ਜੀ ਨੇ ਲੁੱਟਮਾਰ ਕਰਨੀ ਸਿਖਾਈ ਕਿ ਲੁੱਟਣਾ ਕਿਵੇਂ ਹੈ। ਹੁਕਮ ਕੀਤਾ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ,
ਸਭ ਕਰਵਾਇਓ ਤਾਹੋ।
ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਤਿਆਰ ਕਰਵਾ ਕੇ ਇੱਕ ਵੱਡੇ ਸਾਰੇ ਬਰਟੋਏ ਵਿਚ ਰਖਵਾ ਦਿੱਤੀ।
ਹੁਕਮ ਕਰਿਓ ਲੂਟੋ ਸਭ ਜਾਏ,
ਤਾਂ ਸੰਗਤ ਨੂੰ ਵੀ ਜਾਓ ਜਾ ਕੇ ਕੜਾ ਪ੍ਰਸ਼ਾਦ ਦੀ ਦੇਗ ਲੁੱਟੋ। ਮਹਾਰਾਜ ਜੀ ਲੁੱਟਮਾਰ ਕਰਨਾ ਕਈ ਵਾਰ ਅਕਸਰ ਏਦਾਂ ਮਹਾਰਾਜ ਜੀ ਕਰਾਇਆ ਕਰਦੇ ਨੇ ਦਸਵੇਂ ਪਾਤਸ਼ਾਹ, ਤਾਂ ਜੋ ਲੁੱਟਮਾਰ ਕਰਨ ਦਾ ਵੀ ਪਤਾ ਲੱਗੇ ਸਿੰਘਾਂ ਨੂੰ ਵੀ ਲੁੱਟਮਾਰ ਕਿਵੇਂ ਕਰਨੀ ਹੈ। ਕੱਲਾ ਲੁਟਾ ਕੇ ਨਹੀਂ ਆਉਣਾ, ਲੁੱਟਣਾ ਵੀ ਸਿੱਖਣਾ, ਆਪਣਾ ਹੱਕ ਵੀ ਲੈਣਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਗ ਤਿਆਰ ਕਰਵਾ ਕੇ ਰਖਾ ਦਿੱਤੀ ਤੇ ਆਖਿਆ ਸਾਰੀ ਸੰਗਤ ਲੁੱਟ ਲਓ।
ਸੁਣ ਕਰ ਪਰਿਓ ਖਾਲਸਾ ਧਾਏ,
ਮਹਾਰਾਜ ਜੀ ਦਾ ਬਚਨ ਸੁਣਦਿਆਂ ਸਾਰਾ ਖਾਲਸਾ ਸਾਰੇ ਸਿੰਘ ਧਾ ਕੇ ਦੌੜ ਕੇ ਪੈ ਗਏ ਕੜਾ ਪ੍ਰਸ਼ਾਦ ਦੀ ਦੇਗ ਲੁੱਟਣ ਵਾਸਤੇ।
ਬਲਕੂ ਕਰੇ ਤਕੀਲਨ ਤਵੈ,
ਇੱਕ ਦੂਜੇ ਨੂੰ ਧੱਕਾ ਮਾਰ ਕੇ ਅੱਗੇ ਵੱਧ ਵੱਧ ਕੇ ਕੜਾ ਪ੍ਰਸ਼ਾਦ ਦੀ ਦੇਗ ਲੈਂਦੇ ਹਨ।
ਅਵਲ ਲੁੱਟ ਸਵੈ,
ਖੁੱਲੇ ਗੱਫੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਦੇ ਲੁੱਟਦੇ ਹਨ ਸਿੰਘ।
ਫੇਰ ਕਰਾਇਓ ਫੇਰ ਲੁਟਾਇਓ, ਕਿਸਕ ਰਹੇ ਸਿਰ ਹੱਥ ਨਾ ਲਾਇਓ।
ਮਹਾਰਾਜ ਜੀ ਨੇ ਦੁਬਾਰਾ ਫਿਰ ਦੇਗ ਤਿਆਰ ਕਰਵਾਈ, ਦੁਬਾਰਾ ਫਿਰ ਲੁਟਵਾਈ ਦੇਗ। ਇਸ ਤਰ੍ਹਾਂ ਮਹਾਰਾਜ ਜੀ ਨੇ ਦੋ ਤਿੰਨ ਵਾਰ ਕੜਾ ਪ੍ਰਸ਼ਾਦ ਦੀ ਦੇਗ ਬਣਵਾ ਕੇ ਲੁਟਵਾਈ ਹੈ, ਫਿਰ ਵੀ ਕਈਆਂ ਦੇ ਹੱਥ ਦੇਗ ਨਹੀਂ ਲੱਗੀ।
ਕਿਸਕ ਰਹੇ ਸਿਰ ਹੱਥ ਨਾ ਲਾਇਓ,
ਕਈ ਖਲੋਤੇ ਰਹੇ, ਉਹਨਾਂ ਨੇ ਉਹ ਲੁੱਟਣ ਵਿਚ ਨਹੀਂ ਗਏ, ਬਹੁਤੇ ਤਾਂ ਲੁੱਟ ਕੇ ਲੈ ਕੇ ਆ ਗਏ ਦੇਗ, ਕਈ ਖਲੋਤੇ ਰਹੇ ਉਹ ਦੇਗ ਲੁੱਟਣ ਵਾਸਤੇ ਨਹੀਂ ਗਏ।
ਹੀ ਮੁਖ ਬੂਜਿਓ ਲੁੱਟਿਓ ਨਾ ਕੈਸੇ, ਹਮਰੇ ਨਿਕਟ ਰਹੇ ਤੁਮ ਬੈਸੇ।
ਮਹਾਰਾਜ ਜੀ ਨੇ ਉਹਨਾਂ ਨੂੰ ਪੁੱਛਿਆ, ਹਾਂ ਭਾਈ ਤੁਸੀਂ ਕਿਉਂ ਨੀ ਦੇਗ ਲੁੱਟੀ, ਤੁਸੀਂ ਸਾਡੇ ਕੋਲ ਹੀ ਬੈਠੇ ਰਹੇ, ਸਾਰੇ ਸਿੰਘਾਂ ਨੇ ਦੇਗ ਲੁੱਟੀ ਹੈ, ਤੁਸੀਂ ਕਿਉਂ ਨੀ ਲੁੱਟਣ ਗਏ ਜਿਹੜੇ ਨਹੀਂ ਸੀ ਗਏ। ਮਹਾਰਾਜ ਜੀ ਉਹਨਾਂ ਨੂੰ ਪੁੱਛਦੇ ਨੇ, ਤੁਸੀਂ ਕਿਉਂ ਨੀ ਕੜਾ ਪ੍ਰਸ਼ਾਦ ਦੀ ਦੇਗ ਲੁੱਟਣ ਵਾਸਤੇ ਗਏ,
ਨਿਕਲ ਰਹੇ ਤੁਮ ਵੈਸੇ,
ਸਾਡੇ ਕੋਲ ਹੀ ਬੈਠੇ ਰਹੇ ਹੋ।
ਹੱਥ ਜੋੜ ਤਿੰਨ ਬਿਨਾ ਬਖਾਨੇ,
ਹੱਥ ਜੋੜ ਕੇ ਉਹਨਾਂ ਸਿੰਘਾਂ ਨੇ ਬੇਨਤੀ ਕੀਤੀ,
ਤੇ ਜੋ ਪ੍ਰਾਪਤ ਪਾਨੇ।
ਲੱਗੇ ਸਤਿਗੁਰੂ ਜੀ ਜਦੋਂ ਦੇਗ ਵੰਡੀ ਵੇਗੀ ਤੇ ਵੰਡਣ ਸਮੇਂ ਜਿਹੜਾ ਸਾਡੇ ਹਿੱਸੇ ਦੇ ਵਿਚ ਹਿੱਸਾ ਆਵੇਗਾ, ਜਿਹੜਾ ਸਾਡੇ ਵਰਤਾਰੇ ਵਿਚ ਵਰਤਾਰਾ ਆਵੇਗਾ,
ਲੋਭ ਨਾ ਧਾਰਾ,
ਉਹੀ ਅਸੀਂ ਖਾਵਾਂਗੇ ਤੇ ਅਸੀਂ ਮਨ ਦੇ ਵਿਚ ਲੋਭ ਨੀ ਰੱਖਾਂਗੇ, ਹੋਰ ਲੁੱਟਣ ਦਾ ਲਾਲਚ ਨੀ ਰੱਖਾਂਗੇ।
ਸੁਣ ਸ਼੍ਰੀ ਮੁਕਤੇ ਗੁਰੂ ਉਚਾਰੈ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਧੰਨ ਖਾਲਸਾ ਹੈ ਬਿਦ ਦੋਏ, ਸਤ ਸੰਤੋ ਕੀ ਵੀ ਬੋ ਹੋਏ।
ਕਹਿੰਦੇ ਮੇਰਾ ਖਾਲਸਾ ਧਨ ਹੈ, ਮੇਰਾ ਖਾਲਸਾ ਦੋ ਪ੍ਰਕਾਰ ਦਾ ਹੋਵੇਗਾ, ਇੱਕ ਲੁੱਟ ਮਾਰ ਕਰਕੇ ਖਾਣ ਵਾਲਾ ਵੀ ਹੋਵੇਗਾ, ਇੱਕ ਸਬਰ ਸੰਤੋਖ ਰੱਖ ਕੇ ਬੈਠਣ ਵਾਲਾ ਵੀ ਹੋਵੇਗਾ। ਦੋਵੇਂ ਪ੍ਰਕਾਰ ਦਾ ਮੇਰਾ ਖਾਲਸਾ ਹੋਵੇਗਾ, ਲੁੱਟ ਮਾਰ ਕਰਨ ਵਾਲੇ ਵੀ ਹੋਣਗੇ ਸਿੰਘ, ਜਿਹੜੇ ਜਾ ਕੇ ਹਮਲਾ ਕਰਕੇ ਅਬਦਾਲੀ ਨੂੰ ਵੀ ਲੁੱਟ ਲਿਆਉਣਗੇ, ਨਾਦਰ ਨੂੰ ਵੀ ਲੁੱਟ ਲਿਆਉਣਗੇ, ਤੇ ਸਬਰ ਸੰਤੋਖ ਵਾਲੇ ਭਾਈ ਮਨੀ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ, ਜਿਹੜੇ ਸ਼ਾਂਤੀ ਨਾਲ ਇੱਕ ਜਗ੍ਹਾ ਤੇ ਬੈਠ ਕੇ ਛਕਣਗੇ, ਜੋ ਮਿਲੇਗਾ ਉਹਦੇ ਵਿੱਚ ਖੁਸ਼ ਰਹਿਣਗੇ, ਉਹ ਵੀ ਹੋਣਗੇ, ਦੋਵੇਂ ਪ੍ਰਕਾਰ ਦਾ ਖਾਲਸਾ ਹੋਵੇਗਾ।
ਬਹੁਤ ਲੁਟੇਰੇ ਵੀ ਵਿੱਚ ਬਣੇ,
ਲੁੱਟ ਮਾਰ ਕਰਨ ਵਾਲੇ ਵੀ ਬਹੁਤੇ ਸਿੰਘ ਹੋਣਗੇ ਮੇਰੇ,
ਸਿਰੇ ਅਨੇਕ ਵੀ ਸਿੱਖੀ ਸਨ,
ਇਸ ਤਰ੍ਹਾਂ ਅਨੇਕਾਂ ਜਿਹੜੇ ਸਿੱਖੀ ਦੇ ਸਹਿਤ ਹੋਣਗੇ, ਉਹ ਏਦਾਂ ਦੇ ਟਿਕਾਅ ਵਾਲੇ, ਸਬਰ ਵਾਲੇ, ਸੰਤੋਖ ਵਾਲੇ ਵੀ ਹੋਣਗੇ।
ਹੁਣ ਅੰਮ੍ਰਿਤ ਕੇ ਕਰੇ ਕੜਾਹੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਅੰਮ੍ਰਿਤ ਦੇ ਕੜਾਹੇ ਤਿਆਰ ਕਰਦੇ, ਅੰਮ੍ਰਿਤ ਦੇ ਕੜਾਹ ਮਹਾਰਾਜ ਜੀ ਕੜਾਹੇ ਜਿਹੜੇ ਨੇ ਉਹ ਤਿਆਰ ਕਰਦੇ ਹਨ।
ਇਸ ਪ੍ਰਵਾਹ ਸਰੋਵਰ ਮਾਏ,
ਮਹਾਰਾਜ ਜੀ ਉਹ ਜਿਹੜੇ ਅੰਮ੍ਰਿਤ ਦੇ ਕੜਾਹ ਤਿਆਰ ਕਰਕੇ ਤੇ ਸਰੋਵਰ ਵਿੱਚ ਪਾ ਦਿੰਦੇ ਨੇ। ਸਰੋਵਰ ਹੈ ਗੁਰੂ ਸਰ ਸਰੋਵਰ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਅੰਮ੍ਰਿਤ ਦਾ ਜਿਹੜਾ ਬਾਟਾ ਤਿਆਰ ਕਰਦੇ ਨੇ, ਵੱਡੇ ਵੱਡੇ ਕੜਾਹੇ ਤਿਆਰ ਕਰਦੇ ਨੇ, ਉਹਦੇ ਵਿੱਚ ਪਾ ਦਿੰਦੇ ਨੇ।
ਸਿੰਘਨ ਕਰ ਜੋਰ ਸੁਬੂਜੈ,
ਉਸ ਵੇਲੇ ਸਾਰੇ ਸਿੰਘਾਂ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਪ੍ਰਭ ਜੀ ਕਾਰਨ ਕੌਣ ਅਰੁਜੈ,
ਲੱਗੇ ਹੇ ਸਤਿਗੁਰੂ ਜੀ ਇਹ ਕੀ ਕਾਰਨ ਹੈ, ਕਿਸ ਕਾਰਨ ਵਿੱਚ ਆਪ ਜੀ ਲੱਗੇ ਹੋਏ ਹੋ, ਸਮਝ ਨਹੀਂ ਆਉਂਦੀ।
ਬਸ ਅੰਮ੍ਰਿਤ ਕਰ ਗੇਰੋ,
ਇਹਨਾਂ ਪ੍ਰਤੀ ਆਪ ਜੀ ਅੰਮ੍ਰਿਤ ਤਿਆਰ ਕਰਦੇ ਹੋ ਤੇ ਅੰਮ੍ਰਿਤ ਤਿਆਰ ਕਰਕੇ ਸਰੋਵਰ ਵਿੱਚ ਪਾ ਦਿੰਦੇ ਹੋ, ਇਹਦਾ ਕੀ ਕਾਰਨ ਹੈ,
ਕਾਰਨ ਕੌਣ ਆਪਣੇ,
ਇਹਦੇ ਵਿੱਚ ਆਪ ਜੀ ਨੇ ਕੀ ਕਾਰਨ ਵੇਖਿਆ, ਸਾਨੂੰ ਤਾਂ ਕੋਈ ਸਮਝ ਨਹੀਂ ਆ ਰਹੀ।
ਸਭ ਸਤਿਗੁਰ ਸਭ ਸਾਥ ਬਕਾਨੇ, ਹਿਆ ਖਾਲਸਾ ਸੁਮਨ ਵਾਨੇ,
ਮਹਾਰਾਜ ਜੀ ਨੇ ਉਸ ਵੇਲੇ ਬਚਨ ਆਖਿਆ ਭਾਈ ਇੱਥੇ ਮੇਰਾ ਸੁਮੇ ਵਾਣੀ ਖਾਲਸਾ ਪੈਦਾ ਹੋਣਾ ਹੈ। ਸੁਮਨ ਵਾਣੀ ਦਾ ਮਤਲਬ ਏਕਾ ਨਦੀਆਂ ਹੁੰਦੀਆਂ ਨੇ ਜਿਹੜੀਆਂ ਬਰਸਾਤ ਦੇ ਵਿੱਚ ਭਰ ਕੇ ਵਗਦੀਆਂ ਨੇ, ਉਦਾਂ ਸੁੱਕੀਆਂ ਰਹਿੰਦੀਆਂ, ਪਰ ਇੱਕ ਨਦੀਆਂ ਉਹ ਹੁੰਦੀਆਂ ਸੁਮੇ ਵਾਣੀ ਨਦੀ, ਉਹ ਜਿੰਨਾ ਪਾਣੀ ਅੱਗੇ ਜਾਂਦਾ ਉਨਾ ਹੋਰ ਪਿੱਛੋਂ ਪੈਦਾ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਮੇਰਾ ਇੱਥੇ ਖਾਲਸਾ ਸੁਮਣ ਵਾਣੀ, ਸੁਮੇ ਵਾਣੀ ਖਾਲਸਾ ਇੱਥੇ ਪੈਦਾ ਹੋਣਾ, ਤੇ ਗੁਰੂ ਸਾਹਿਬ ਦੇ ਬਚਨ ਸਾਰਥਕ ਵੀ ਹੋਏ। ਜਦੋਂ ਮਹਾਰਾਜ ਜੀ ਨੇ ਇੱਥੇ ਚਰਨ ਪਾਏ ਸਨ, ਸਾਰਾ ਇਲਾਕਾ ਅੰਮ੍ਰਿਤਧਾਰੀ ਸਿੰਘਾਂ ਦਾ ਤਿਆਰ ਬਰ ਤਿਆਰ ਹੋ ਗਿਆ ਸੀ, ਜਿੰਨਾ ਇਲਾਕਾ ਸੀ ਸਾਰਾ ਸਿੰਘ ਸੱਜ ਕੇ ਤਿਆਰ ਬਰ ਤਿਆਰ ਹੋ ਗਿਆ ਸੀ।
ਉਪਜੈ ਪੁੰਜ ਸਿੰਘ ਸਥਾਏ,
ਮਹਾਰਾਜ ਜੀ ਨੇ ਆਖਿਆ ਇੱਥੇ ਬੜੇ ਬੜੇ ਬਹਾਦਰ ਯੋਧੇ ਸਿੰਘ ਪੈਦਾ ਹੋਣਗੇ।
ਪੁਨਬੋ ਲਿਖਣਾ ਘੜੇ ਗੁਸਾਏ,
ਸੱਚੇ ਪਾਤਸ਼ਾਹ ਜੀ ਕੀ ਕਰਦੇ ਨੇ, ਕਲਮਾ ਘੜਦੇ ਨੇ, ਕਲਮਾ ਘੜ ਘੜ ਕੇ ਜਿਹੜੀਆਂ ਤਿਆਰ ਕਰਦੇ ਹਨ,
ਘਰ ਘਰ ਧਰੇ ਤਿਆਰ ਬੋ ਬਾਰੇ,
ਮਹਾਰਾਜ ਜੀ ਤਿਆਰ ਕਰ ਕਰਕੇ ਰੱਖਦੇ ਹਨ।
ਪੂਜੇ ਤੇ ਸ੍ਰੀ ਪ੍ਰਭੂ ਉਚਾਰੇ,
ਸਿੰਘ ਪੁੱਛਦੇ ਨੇ ਮਹਾਰਾਜ ਜੀ ਆਪ ਜੀ ਇਹ ਕਲਮਾ ਕਿਉਂ ਘੜ ਕੇ ਰੱਖਦੇ ਹੋ, ਇੱਥੇ ਕਲਮਾ ਘੜ ਘੜ ਕੇ ਰੱਖ ਰਹੇ ਹੋ, ਢੇਰ ਲਾ ਰਹੇ ਹੋ।
ਪੂਜੇ ਤੇ ਸ੍ਰੀ ਪ੍ਰਭੂ ਉਚਾਰੇ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਬੋਲ ਕੇ ਜਵਾਬ ਦਿੰਦੇ
ਹੋਏ, ਦਮਦਮਾ ਗੁਰ ਕੇ ਕਾਸ਼ੇ,
ਮਹਾਰਾਜ ਜੀ ਕਹਿੰਦੇ ਦਮਦਮਾ ਗੁਰੂ ਕੀ ਕਾਸ਼ੀ ਹੋਵੇਗੀ, ਇਹ ਦਮਦਮਾ ਗੁਰੂ ਕੀ ਕਾਸ਼ੀ ਹੈ, ਇੱਥੇ ਆ ਕੇ ਮੇਰੇ ਗੁਰੂ ਕੇ ਸਿੱਖ ਜਿਹੜੇ ਹਨ,
ਲੇਖਕ ਬਣੇ ਪੜ੍ਹੇ ਸਿੱਖ ਰਾਸੇ,
ਇੱਥੇ ਆ ਕੇ ਮੇਰੇ ਸਿੱਖ ਲੇਖਕ ਬਣਨਗੇ, ਪੜ੍ਹਨਗੇ। ਤੇ ਖਾਲਸਾ ਜੀ ਇਤਿਹਾਸ ਗਵਾਹੀ ਦਿੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਸਰੂਪ ਉਹ ਦਮਦਮਾ ਸਾਹਿਬ ਹੀ ਲਿਖੇ ਗਏ ਹਨ। ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਇੱਥੇ ਰਹਿ ਕੇ ਲਿਖੇ ਹਨ। ਤੋ ਮਹਾਰਾਜ ਜੀ ਨੇ ਵਚਨ ਕੀਤਾ ਕਿ ਇੱਥੇ ਬੜੇ ਬੜੇ ਵੱਡੇ ਲੇਖਕ ਹੋਣਗੇ ਜਿਹੜੇ ਆ ਕੇ ਇੱਥੇ ਲਿਖਿਆ ਕਰਨਗੇ, ਵਿਦਵਤਾ ਪੂਰਵਕ ਢੰਗ ਦੇ ਨਾਲ ਬਹੁਤ ਸਾਰੀਆਂ ਪੁਸਤਕਾਂ ਲਿਖਿਆ ਕਰਨਗੇ।
ਇੱਕ ਦਿਨ ਚਾਹੇ ਅਖੇਰ ਕੋ ਗਏ,
ਇਦਾਂ ਮਹਾਰਾਜ ਜੀ ਨੇ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਹੋਣ ਦਾ ਵਰਦਾਨ ਦਿੱਤਾ ਹੈ। ਇਸੇ ਕਰਕੇ ਅੱਜ ਆਪਾਂ ਸ੍ਰੀ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਕਹਿ ਕੇ ਸੰਬੋਧਨ ਕਰਦੇ ਹਾਂ। ਗੁਰੂ ਕਾਸ਼ੀ ਸ੍ਰੀ ਦਮਦਮਾ ਸਾਹਿਬ, ਗੁਰੂ ਕੀ ਕਾਸ਼ੀ ਕਹਿ ਕੇ ਸੰਬੋਧਨ ਕਰਦੇ ਆ, ਇਹ ਨਾਂ ਦੇ ਨਾਲ ਮਹਾਰਾਜ ਜੀ ਦੀ ਨਗਰੀ ਦਾ ਨਾਂ ਲੈਂਦੇ ਹਾਂ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਵਰ ਦਿੱਤੇ ਕਿ ਬੈਲ ਬੁੱਧੀ ਵਾਲੇ ਵੀ ਇੱਥੇ ਆ ਕੇ ਪੜਨਗੇ, ਉਹਨਾਂ ਨੂੰ ਵਿਦਿਆ ਦੀ ਪ੍ਰਾਪਤੀ ਹੋਵੇਗੀ। ब्रह्म विद्या की प्राप्ति होवेगी। इसे तरह एक दिन महाराज जी पातशाह जी शिकार ते चढ़े हन,
कोस अष्टे को तरत बए,
तकरीबन अठ को दा पेंडा तय करके महाराज जी गए हन।
जहां सिंसपा खड़ी बडेरे,
उठे एक सिंसपा यानी की बड़ी टाली खड़ी हुई है,
हाथ पंच दस फेर कनेरे,
और कहंदे पंच दस यानी की पंद्रह हाथ उच्ची टाली है।
रात मोर तब चल गए,
मौड़ पिंड दे कुछ जिमीदार सतगुरु सच्चे पातशाह जी दे दर्शन करन वास्ते आए,
दुग्ध कटे पर लियावत पए,
दुग्ध दे घड़े भर के महाराज जी दे कोल लै के आए हन।
सब को प्याए खुशी ले कने,
सतगुरां दे नाल जिन्ने सिंह सन सब नू उन्हां ने दुध छकाया, सतगुरां नू भी दुध छकाया, और दुध छका के महाराज जी दियां बड़ियां खुशियां प्राप्त कीतियां।
वदो बांसियो सिंह तो मने,
महाराज जी ने वचन कीता भाई तुहाडा बंश वधे, और जिवे बंश वधेगा तुहाडे च सिंह पैदा होणगे।
बहुल प्रभु डेरे चल आए, पुत्र अपने थान तो आए,
पिता बौर महाराज जी अपने डेरे चल आए, भाव दमदमा साहब आ गए और आके अपनी जगह ते उतर के शोभनीक होए हन।
कब कब थिरे गुरु सर जावे,
कदे महाराज जी गुरु सर वाली जेडी जगह है उथे चले जाते हैं,
संगत से कार कढ़ावें,
गुरु सर सरोवर है उदे विच्चों महाराज जी कार कढ़ाउंदे ने, भाव गुरु सर सरोवर दी सेवा करवाउंदे हन।
साइंग समय जाए जंडियाने,
और शाम दे समय महाराज सच्चे पातशाह जी जंडियाले जंड सर जिथे महाराज जी का स्थान है उथे आ जाते हैं,
सबना कारण छान,
और उथे बैठ के सारिया सद लेंदे ने, बुला लेंदे ने, जिथे जंड सर है ना महाराज जी का स्थान उथे आके कलगीधर जी शाम नू बह जांदे ने ते सारिया नू सद लैंदे ने, जिन्ने सिपाही फौजा ने सब नू बुला लैंदे ने।
अगंत रजत पने आसन तरे,
महाराज जी अपने आसन दे थल्ले ही रुपये कढ़दे ने, बैठे बैठे ना जिथे थल्ले बहिंदे ने ते आसन दे थल्लेओ महाराज जी रुपये कढ़ी जांदे हन।
दिनार निकारन करे,
अशरफियां कढ़दे ने सोने दे, दिनार कढ़दे हन,
रोजदार को देत बुलाए,
जेड़े रोजीना लैण वाले ने महाराज जी मुठा भर भर के उन्हां नू देई जांदे हन।
आए आए लेते समदाए,
सारे वारी वारी आके महाराज जी दे कोलो अपना अपना रोजीना लैंदे हन।
जितक चाकरी धन जो लेत,
ਜਿਹਨੇ ਕਿਸੇ ਦੀ ਚਾਕਰੀ ਆ ਉਹਨਾਂ ਧੰਨ ਮਹਾਰਾਜ ਜੀ ਦੇ ਕੋਲੋਂ ਲੈਂਦੇ ਹਨ।
ਜਿਸਕ ਮੁਸ਼ਤ ਪਰ ਬਿਨ ਪਿਕ ਦੇਤ,
ਮਹਾਰਾਜ ਜੀ ਉਹਨਾਂ ਕ ਮੁੱਠੀ ਭਰ ਕੇ ਬਿਨਾਂ ਵੇਖਿਆ ਗਿਣਤੀ ਮਿਣਤੀ ਕਰਕੇ ਨਹੀਂ, ਮਹਾਰਾਜ ਜੀ ਆਸਣ ਦੇ ਥੱਲਿਓਂ ਕੱਢਦੇ ਨੇ ਮੁੱਠੀ ਭਰ ਕੇ ਉਹਦੀ ਝੋਲੀ ਚ ਪਾ ਦਿੰਦੇ ਨੇ, ਉਹ ਜਦੋਂ ਗਿਣਦਾ ਤੇ ਉਨਾ ਹੀ ਬਣਦਾ ਜਿੰਨਾ ਉਹਦੇ ਦਿਨਾਂ ਦਾ ਹੁੰਦਾ। ਏਦਾਂ ਮਹਾਰਾਜ ਜੀ ਬਿਨਾਂ ਗਿਣਤੀ ਦੇ ਕੀਤਿਆਂ ਮੁੱਠੀ ਭਰ ਭਰ ਕੇ ਉਹਨਾਂ ਨੂੰ ਝੋਲੀ ਚ ਪਾਈ ਜਾਂਦੇ ਨੇ ਮੋਹਰਾਂ।
ਕਈ ਬੇਰ ਮਰਤਾਇਓ ਤਹਾ ਸੈਨ ਰੁਜ਼ੀਨਾ ਲੇਤੇ ਮਾਂ,
ਏਦਾਂ ਸਤਿਗੁਰਾਂ ਨੇ ਕਈ ਵਾਰ ਉੱਥੇ ਬਹਿ ਕੇ ਜੰਡ ਸਰ ਸਾਹਿਬ ਵਾਲੀ ਜਗ੍ਹਾ ਤੇ ਰੋਜ਼ੀਨਾ ਵੰਡਿਆ ਸੰਗਤ ਨੂੰ। ਉੱਥੇ ਜਿਹੜੇ ਸਿਪਾਹੀ ਸਨ ਬੈਰਾੜ ਸਨ ਉਹਨਾਂ ਨੂੰ ਮਹਾਰਾਜ ਜੀ ਨੇ ਰੋਜ਼ੀਨਾ ਤਨਖਾਹਾਂ ਕਈ ਵਾਰ ਉੱਥੇ ਬਹਿ ਕੇ ਵੰਡੀਆਂ।
ਭਰਮੇ ਤਿਕ ਬਿਰਾੜ ਤੇ ਸਥਾਨ,
ਉਹ ਜਗ੍ਹਾ ਵੇਖ ਕੇ ਬੈਰਾੜ ਜਿਹੜੇ ਸਨ ਉਹਨਾਂ ਦੇ ਮਨ ਚ ਭਰਮ ਪੈ ਗਿਆ।
ਇਸ ਥਲ ਗੁਰ ਧਨ ਧਰਿਓ ਮਾਨ,
ਉਹਨਾਂ ਦੇ ਮਨ ਚ ਭਰਮ ਪੈ ਗਿਆ ਵੀ ਜਿੱਥੇ ਆ ਗੁਰੂ ਜੀ ਬਹਿੰਦੇ ਨੇ ਥੱਲੇ ਇਹਨਾਂ ਨੇ ਖਜ਼ਾਨਾ ਰੱਖਿਆ ਹੋਇਆ, ਉੱਤੇ ਤਾਂ ਹੀ ਬਹਿੰਦੇ ਨੇ, ਥੱਲਿਓ ਕੱਢ ਕੱਢ ਕੇ ਦੇਈ ਜਾਂਦੇ ਨੇ ਮੁੱਠਾ ਭਰ ਭਰ ਕੇ, ਥੱਲੇ ਗੁਰੂ ਜੀ ਨੇ ਖਜ਼ਾਨਾ ਰੱਖਿਆ ਹੋਣਾ। ਏਦਾਂ ਬਰਾੜਾਂ ਨੂੰ ਵੇਖ ਕੇ ਮਨ ਚ ਭਰਮ ਪੈ ਗਿਆ।
ਇੱਥੇ
ਮਹਾਰਾਜ ਜੀ ਬੈਠਦੇ ਨੇ ਆ ਕੇ ਤੇ ਬਹਿ ਕੇ ਥੱਲਿਓ ਖਜ਼ਾਨਾ ਕੱਢ ਕੱਢ ਕੇ ਦੇਈ ਜਾਂਦੇ ਹਨ। ਸਾਰਿਆਂ ਨੂੰ ਖਜ਼ਾਨਾ ਵੰਡਦੇ ਨੇ, ਸਾਰਿਆਂ ਨੂੰ ਰੁਪਈਏ ਵੰਡਦੇ ਨੇ, ਮੁੱਕਦਾ ਹੀ ਨਹੀਂ, ਪਤਾ ਨੀ ਥੱਲੇ ਕਿੰਨਾ ਕੁ ਖਜ਼ਾਨਾ ਰੱਖਿਆ ਹੋਇਆ।
ਨਿਸਮੈ ਫੈਲਿਓ ਤਿਮਰ ਕਨੇਰਾ ਗਏ ਨਿਕਾਸਨ ਕੋ ਤਿਸ ਬੇਰਾ,
ਜਦੋਂ ਰਾਤ ਦਾ ਸਮਾਂ ਹੋਇਆ ਨਾ ਤੇ ਬਰਾੜਾਂ ਨੇ ਵੇਖਿਆ ਵੀ ਹਨੇਰਾ ਪੈ ਗਿਆ, ਸਤਿਗੁਰੂ ਜੀ ਵੀ ਉਥੋਂ ਪਾਸੇ ਚਲੇ ਗਏ ਨੇ, ਉਸੇ ਜਗ੍ਹਾ ਤੇ ਜਿੱਥੇ ਮਹਾਰਾਜ ਜੀ ਬਹਿ ਕੇ ਵੰਡਦੇ ਸੀ ਨਾ, ਉਹ ਜਗ੍ਹਾ ਆ ਕੇ ਇਹਨਾਂ ਨੇ ਪੁੱਟਣੀ ਸ਼ੁਰੂ ਕਰ ਦਿੱਤੀ ਵੀ ਥੱਲਿਓ ਖਜ਼ਾਨਾ ਕੱਢੀਏ, ਆ ਕੇ ਕਹਿੰਦੇ ਉਹ ਜਗ੍ਹਾ ਇਹਨਾਂ ਨੇ ਪੁੱਟਣੀ ਸ਼ੁਰੂ ਕੀਤੀ ਹੈ।
ਫਲ
ਲਾ ਕੇ ਜ਼ੋਰ ਲਾ ਕੇ ਬੜੀ ਧਰਤੀ ਪੁੱਟੀ, ਪੁੱਟ ਪੁੱਟ ਕੇ ਡੂੰਘਾ ਟੋਆ ਕੱਢ ਦਿੱਤਾ।
ਇੱਕ ਮੇਰਾ ਟਕਾ ਹੱਥ ਨਾਏ,
ਸ਼ਰਫੀਆਂ ਤਾਂ ਇੱਕ ਪਾਸੇ ਰਹੀਆਂ, ਰੁਪਈਆ ਤਾਂ ਇੱਕ ਪਾਸੇ ਰਿਹਾ, ਇੱਕ ਕੌਡੀ ਵੀ ਹੱਥ ਨਾ ਲੱਗੀ ਇਹਨਾਂ ਦੇ। ਇਹਦਾ ਆਖਿਆ ਵੀ ਖਜ਼ਾਨਾ ਗੁਰੂ ਸਾਹਿਬ ਨੇ ਥੱਲੇ ਦੱਬਿਆ ਹੋਣਾ, ਪਰ ਸਤਿਗੁਰੂ ਜੀ ਦੇ ਤਾਂ ਚਰਨਾਂ ਵਿੱਚ ਜਿੱਥੇ ਜਾਂਦੇ ਨੇ ਉੱਥੇ ਖਜ਼ਾਨਾ ਹੈ, ਗੁਰਦੇਵ ਦੇ ਚਰਨਾਂ ਵਿੱਚ ਹੈ ਖਜ਼ਾਨਾ। ਇਹ ਮਾਇਆ ਲਕਸ਼ਮੀ ਮਹਾਰਾਜ ਜੀ ਦੇ ਚਰਨਾਂ ਦੀ ਦਾਸੀ ਹੈ, ਜਿੱਥੇ ਚਰਨ ਪਾਉਂਦੇ ਨੇ ਉੱਥੇ ਹਾਜ਼ਰ ਹੋ ਜਾਂਦੀ ਹੈ। ਇਹਨਾਂ ਆਖਿਆ ਵੀ ਸ਼ਾਇਦ ਧਰਤੀ ਦੇ ਵਿੱਚ ਦੱਬਿਆ ਹੋਣਾ, ਪੁੱਟ ਪੁੱਟ ਕੇ ਰਹਿ ਗਏ, ਟੋਏ ਪੁੱਟ ਕੇ ਰੱਖ ਦਿੱਤੇ ਉੱਥੇ, ਪਰ ਮਿਲਿਆ ਕੁਝ ਨਾ, ਇੱਕ ਕੌਡੀ ਤੱਕ ਦੀ ਪ੍ਰਾਪਤ ਹੋਈ।
ਮੂਰਖ ਰਹੇ ਲਜਾਏ ਵਡੇਰੇ,
ਮੂਰਖ ਬੜੇ ਲਜਾਏ ਮਾਨ ਹੋਏ, ਬੜੇ ਸ਼ਰਮਸਾਰ ਸ਼ਰਮਿੰਦਾ ਹੋਏ।
ਪਛਤਾਏ ਨਿਜ ਕਰਮ ਕੁਤੇਰੇ,
ਆਪਣੇ ਇਸ ਖੋਟੇ ਕਰਮ ਕਰਕੇ ਬੜਾ ਪਛਤਾਏ, ਬੜਾ ਪਛਤਾਵਾ ਕੀਤਾ ਵੀ ਅਸੀਂ ਬੜਾ ਮਾੜਾ ਕੰਮ ਕੀਤਾ, ਅਸੀਂ ਭੈੜਾ ਕੰਮ ਕੀਤਾ, ਗੁਰੂ ਸਾਹਿਬ ਤੇ ਸੰਸਾ ਕੀਤਾ।
ਇੱਕ ਦਿਨ ਡੱਲਾ ਨਿਸ਼ਾਨ ਮਜਾਰੇ,
ਖੈਰ ਸਮਾਂ ਬੀਤ ਗਿਆ, ਇੱਕ ਦਿਨ ਡੱਲੇ ਨੇ ਰਾਤ ਬਤੀਤ ਕੀਤੀ।
ਇੱਕ ਦਿਨ ਡੱਲਾ ਨਿਸ਼ਾਨ ਮਜਾਰੇ, ਸਿਪਲ ਖੜਗ ਦੋਨੋ ਹੱਥ ਧਾਰੇ।
ਰਾਤ ਦਾ ਸਮਾਂ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਰਾਜੇ ਹੋਏ, ਤੇ ਡੱਲੇ ਨੇ ਅੱਜ ਸੋਚਿਆ ਵੀ ਅੱਜ ਪਹਿਰਾ ਮੈਂ ਦਿਆਂਗਾ ਸਤਿਗੁਰਾਂ ਦਾ। ਇਹਨੇ ਮੋਢੇ ਤੇ ਢਾਲ ਰੱਖ ਕੇ ਹੱਥ ਚ ਤਲਵਾਰ ਕਿਰਪਾਨ ਫੜ ਕੇ ਇਹ ਰਾਤ ਨੂੰ ਪਹਿਰੇ ਤੇ ਖਲੋ ਗਿਆ ਸਤਿਗੁਰਾਂ ਦੇ
ਗੁਰਦੁਆਰ ਪਰ ਪਿੰਡਵਾ
ਰਹੇ ਦਰਵਾਜੇ ਦੇ ਉੱਤੇ ਪੱਕਾ ਹੋ ਕੇ, ਜਿਵੇਂ ਪੂਰਾ ਪਹਿਰੇਦਾਰੀ ਹੁੰਦੀ ਹੈ, ਅਸਲ ਦੀ ਜਿਹੜੀ ਪਹਿਰੇਦਾਰੀ ਹੁੰਦੀ ਹੈ, ਏਦਾਂ ਪਹਿਰੇਦਾਰ ਬਣ ਕੇ ਮਹਾਰਾਜ ਜੀ ਦੇ ਦਰਵਾਜੇ ਤੇ ਖਲੋਤਾ ਰਿਹਾ।
ਪਹਿਰਾ ਦਿਓ ਸੁਚੇਤੀ ਲਿਓ,
ਬੜਾ ਸੁਚੇਤ ਹੋ ਕੇ ਸਾਵਧਾਨ ਹੋ ਕੇ ਸਾਰੀ ਰਾਤ ਇਹਨੇ ਪਹਿਰਾ ਦਿੱਤਾ।
ਖਲੋ ਹੇਰ ਪ੍ਰਭ ਰੇ ਹਟਾਏ, ਸੁਪ ਤੋਂ ਜਾਏ ਆਪਣੇ ਛਾਏ।
ਪਹਿਰੇ ਤੇ ਖਲੋਤਾ ਮਹਾਰਾਜ ਜੀ ਨੇ ਵੇਖਿਆ, ਮਹਾਰਾਜ ਜੀ ਨੇ ਆਖਿਆ ਭਾਈ ਡੱਲਾ ਜੀ ਜਾਓ ਤੁਸੀਂ, ਤੁਹਾਨੂੰ ਕੀ ਲੋੜ ਹੈ ਪਹਿਰੇ ਤੇ ਖਲੋਣ ਦੀ, ਕਿਸੇ ਸੇਵਾਦਾਰ ਨੂੰ ਖੜਾ ਕਰ ਦਿਓ, ਤੁਸੀਂ ਜਾ ਕੇ ਆਰਾਮ ਕਰੋ। ਮਹਾਰਾਜ ਜੀ ਨੇ ਰੋਕਿਆ ਹਟਾਇਆ, ਪਰ ਡੱਲਾ ਨਹੀਂ ਹਟਿਆ।
ਸ਼੍ਰੀ ਪ੍ਰਭ ਸੇਵ ਕਰੋ ਮੈਂ ਅੱਜ,
ਭਾਈ ਡੱਲਾ ਕਹਿੰਦਾ ਸਤਿਗੁਰੂ ਅੱਜ ਨਾ ਰੋਕੋ, ਅੱਜ ਮੇਰੇ ਮਨ ਦੀ ਮੌਜ ਆ ਵੀ ਮੈਂ ਇੱਥੇ ਖਲੋ ਕੇ ਪਹਿਰਾ ਦਿਆਂ, ਆਪ ਜੀ ਦੇ ਪਹਿਰੇ ਵਿੱਚ ਖਲੋਵਾਂ, ਸੇਵਾ ਕਰਾਂ।
ਮੈਂ ਸੇਵੂ ਮੈਂ ਪਿੱਛੋਂ ਸਮਾਜ,
ਮਹਾਰਾਜ ਮੈਂ ਆਪ ਜੀ ਦੀ ਸੇਵਾ ਕਰਨੀ ਹੈ, ਸਾਰਾ ਸਮਾਜ ਅੱਜ ਮੈਂ ਵੇਖਾਂਗਾ, ਨਿਗਰਾਨੀ ਰੱਖਾਂਗਾ।
ਹਿਮ ਕਹਿ ਖਲੋ ਰਹੇ ਨਿਤ ਜਾਗਾ,
ਇਦਾਂ ਕਹਿ ਕੇ ਡੱਲਾ ਸਾਰੀ ਰਾਤ ਖਲੋਤਾ ਰਿਹਾ, ਰਾਤ ਜਾਗਦਾ ਰਿਹਾ।
ਗੁਰ ਗੁਰ ਜਪਿਓ ਪ੍ਰੇਮ ਮੈਂ ਪਾਗਾ,
ਨਾਲੇ ਖਲੋਤਾ ਰਿਹਾ ਸਾਰੀ ਰਾਤ ਜਾਗਦਾ, ਨਾਲੇ ਵਾਹਿਗੁਰੂ 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 ਜਪੀ ਜਾਂਦਾ ਸਾਰੀ ਰਾਤ ਖਲੋਤਾ, ਗੁਰੂ ਗੁਰੂ ਜਪੀ ਜਾਂਦਾ ਹੈ।
ਉੱਠੇ ਪ੍ਰਾਤ ਵਿਖ ਡੱਲਾ ਖਰਿਓ,
ਵੇਲਾ ਹੋਇਆ ਸਤਿਗੁਰੂ ਜੀ ਉੱਠੇ ਨੇ, ਬਾਹਰ ਆਏ ਤੇ ਮਹਾਰਾਜ ਜੀ ਨੇ ਵੇਖਿਆ ਡੱਲਾ ਅਜੇ ਵੀ ਖੜਾ, ਮਹਾਰਾਜ ਜੀ ਨੇ ਵੇਖਿਆ ਡੱਲਾ ਹਾਲੇ ਵੀ ਖੜਾ ਹੈ।
ਪ੍ਰਸੰਨ ਮੁਕ ਤੇ ਬਚ ਗਏ,
ਮਹਾਰਾਜ ਜੀ ਪ੍ਰਸੰਨ ਹੋ ਕੇ ਡੱਲੇ ਨੂੰ ਕਹਿਣ ਲੱਗੇ,
ਜਾਚਿਓ ਮਨ ਕਾ ਮਨ ਜੋਏ, ਪੂਰਨ ਕਰੇ ਆਨੰਦ ਮੈਂ ਸੋਏ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਡੱਲਾ ਜੀ, ਮੰਗ ਲੋ ਜੋ ਤੁਹਾਡੀ ਇੱਛਾ ਹੈ, ਮੰਗ ਲੋ ਜੋ ਤੁਹਾਡੀ ਕਾਮਨਾ, ਤੁਹਾਡੀ ਕਾਮਨਾ ਅਸੀਂ ਜ਼ਰੂਰ ਪੂਰੀ ਕਰਾਂਗੇ, ਤੁਹਾਡੀ ਇੱਛਾ ਅਸੀਂ ਜ਼ਰੂਰ ਪੂਰੀ ਕਰਾਂਗੇ, ਮੰਗੋ ਕੀ ਚਾਹੀਦਾ ਹੈ।
ਸ਼੍ਰੀ ਪ੍ਰਭ ਜਿਆ ਬਾਸ ਤੁਮ ਠਾਨਾ, ਇੱਕ ਪੀੜੀ ਕੋ ਮੋਏ ਦਿਓ ਥਾਨਾ।
ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਡੱਲੇ ਨੇ ਕੀ ਮੰਗਿਆ? ਆਖਿਆ ਸੱਚੇ ਪਾਤਸ਼ਾਹ ਜਿੱਥੇ ਤੁਸੀਂ ਵਸਦੇ ਹੋ ਸੱਚਖੰਡ ਚ, ਕਿਰਪਾ ਕਰੋ ਉਥੇ ਮੈਨੂੰ ਆਪਣੇ ਚਰਨਾਂ ਵਿਚ ਇਕ ਪੀੜੀ ਜਿੰਨੀ ਥਾਂ ਦੇ ਦਿਓ, ਇਕ ਪੀੜੀ ਜਿੰਨੀ ਜਗ੍ਹਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਬਖਸ਼ ਦਿਓ,
ਆਪਣ ਜੀ ਰੱਖਿਆ ਮੋਏ,
ਮੈਨੂੰ ਆਪਣੇ ਨੇੜੇ ਰੱਖਿਆ ਜੇ ਉੱਥੇ ਆਪਣੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਕੇ ਮੈਨੂੰ ਆਪਣੇ ਕੋਲ ਰੱਖਣਾ ਸਤਿਗੁਰੂ ਗਰੀਬ ਨਵਾਜ,
ਮੈਂ ਮਹਾਰਾਜ
ਹੋਰ ਮੇਰੇ ਮਨ ਚ ਕੋਈ ਇੱਛਾ ਨਹੀਂ, ਹੋਰ ਮੇਰੇ ਮਨ ਚ ਕੋਈ ਤਾਂਗ ਨਹੀਂ, ਬਸ ਇਹੀ ਕਾਮਨਾ ਹੈ।
ਸੁਣ ਕਰ ਦਿਸ ਤੇ ਗੁਰੂ ਉਚਾਰੇ, ਅੰਮ੍ਰਿਤ ਲਿਓ ਖੰਡੇ ਕੋ ਧਾਰੇ।
ਮਹਾਰਾਜ ਜੀ ਕਹਿਣ ਲੱਗੇ, ਭਾਈ ਡੱਲਾ ਜੀ, ਜੇ ਸਾਡੇ ਚਰਨਾਂ ਵਿਚ ਪੀੜੀ ਜਿੰਨੀ ਥਾਂ ਚਾਹੀਦੀ ਹੈ, ਖੁੱਲੀ ਜਗ੍ਹਾ ਦੇ ਦਿੰਦੇ ਹਾਂ ਅਸੀਂ ਤੈਨੂੰ, ਉੱਥੇ ਸਾਰਾ ਸਥਾਨ ਹੀ ਤੈਨੂੰ ਦੇ ਦਿੰਦੇ ਹਾਂ, ਪਰ ਭਾਈ ਡੱਲਾ ਜੀ ਉਹਦੇ ਵਾਸਤੇ ਤੁਹਾਨੂੰ ਖੰਡੇ ਦੀ ਪੌਲ ਛਕਣੀ ਪਵੇਗੀ।
ਗੱਲੇ ਤੇ ਗੱਲ ਸਿੰਘ ਕਾਓ,
ਉਹਦੇ ਵਾਸਤੇ ਤੁਹਾਨੂੰ ਖੰਡੇ ਦੀ ਪੌਲ ਛਕਣੀ ਪਵੇਗੀ। ਖਾਲਸਾ ਜੀ, ਇਹ ਦਸਵੇਂ ਪਾਤਸ਼ਾਹ ਦਾ ਸਾਡੇ ਸਾਰਿਆਂ ਪ੍ਰਤੀ ਹੁਕਮ ਹੈ। ਅਸੀਂ ਚਾਹੁੰਦੇ ਹਾਂ ਨਾ, ਜੇ ਸਤਿਗੁਰਾਂ ਦੇ ਚਰਣਾਂ ਵਿਚ ਸਾਨੂੰ ਜਗ੍ਹਾ ਮਿਲ ਜਾਏ, ਥਾਂ ਮਿਲ ਜਾਏ, ਤੇ ਖਾਲਸਾ ਜੀ ਉਹਦੇ ਵਾਸਤੇ ਖੰਡੇ ਦੀ ਪੌਲ ਛਕਣੀ ਪੈਣੀ ਹੈ। ਜਿਹੜੇ ਗੈਰ ਅੰਮ੍ਰਿਤੀਏ ਸਿੱਖ ਦੇ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ, ਜੇ ਕਹੋ, ਕਹਿੰਦੇ ਜੀ ਸਾਡੇ ਕੋਲੋਂ ਰਹਿਤ ਨਹੀਂ ਰੱਖ ਹੋਣੀ। ਖਾਲਸਾ ਜੀ, ਬੜੇ ਬੜੇ ਬਹਾਨੇ ਲਾ ਲੈਂਦੇ ਨੇ ਲੋਕ। ਅੰਮ੍ਰਿਤ ਛਕਣਾ ਹਰ ਇੱਕ ਸਿੰਘ ਵਾਸਤੇ, ਹਰ ਇੱਕ ਮਾਈ ਭਾਈ ਵਾਸਤੇ ਜ਼ਰੂਰੀ ਹੈ। ਵੇਖੋ ਮਹਾਰਾਜ, ਡੱਲੇ ਨੇ ਕੋਈ ਘੱਟ ਸੇਵਾ ਕੀਤੀ ਹੈ? ਕਿੱਡੇ ਵੱਡੇ ਭਾਗ ਹੋਣਗੇ ਡੱਲੇ ਦੇ, ਜੇ ਉਹਨੇ ਕਿਹਾ ਮਹਾਰਾਜ ਜੀ ਮੈਨੂੰ ਜਗ੍ਹਾ ਚਾਹੀਦੀ, ਤੇ ਮਹਾਰਾਜ ਕਹਿੰਦੇ ਅੰਮ੍ਰਿਤ ਛਕ। ਅਸੀਂ ਕਹਿੰਦੇ ਹਾਂ ਜੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਕੰਮ ਚੰਗੇ ਕਰਨੇ ਚਾਹੀਦੇ ਨੇ, ਉਹ ਅਸੀਂ ਕਰ ਰਹੇ ਹਾਂ। ਡੱਲੇ ਤੋਂ ਵੱਧ ਕੰਮ ਚੰਗੇ ਕਿਹੜਾ ਕਰਦਾ ਹੋਣਾ, ਜਿਹਨੂੰ ਗੁਰੂ ਸਾਹਿਬ ਦੀ ਪਹਿਰੇਦਾਰੀ ਮਿਲੀ, ਸਤਿਗੁਰਾਂ ਦੀ ਸੇਵਾ ਮਿਲੀ, ਗੁਰੂ ਦੇ ਦਰਸ਼ਨ ਹੁੰਦੇ ਰਹੇ, ਤੇ ਫਿਰ ਵੀ ਜਗ੍ਹਾ ਨਹੀਂ ਮਿਲੀ। ਜੇ ਜਗ੍ਹਾ ਮੰਗੀ ਤਾਂ ਮਹਾਰਾਜ ਜੀ ਨੇ ਕਿਹਾ ਅੰਮ੍ਰਿਤ ਛਕ, ਤੇ ਸਾਡੇ ਵਾਸਤੇ ਜ਼ਰੂਰੀ ਨਹੀਂ ਗਾ। ਕਿੰਨੀ ਕੁ ਚਿਰ ਉਡੀਕ ਕਰਦੇ ਰਹੋਗੇ, ਕਿੰਨਾ ਕੁ ਚਿਰ ਲੱਗ ਜਾਏਗਾ ਤੁਹਾਨੂੰ ਆਪਣਾ ਮਨ ਬਣਾਉਣ ਤੇ? ਕਹਿੰਦੇ ਜੀ ਹਾਲੇ ਮਨ ਬਣਾ ਰਹੇ ਹਾਂ। ਉਹ ਕਿੰਨਾ ਕੁ ਚਿਰ ਲੱਗੇਗਾ ਇਸ ਮਨ ਨੂੰ ਬਣਾਉਂਦਿਆਂ ਬਣਾਉਂਦਿਆਂ, ਕਿਤੇ ਮਨ ਬਣਾਉਂਦਿਆਂ ਸਰੀਰ ਨਾ ਛੁੱਟ ਜਾਏ, ਕਿਤੇ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰ ਸੇਵੇ ਚੋਟੀ ਕਾਲ ਗਹੀ, ਕਿਤੇ ਐਸਾ ਨਾ ਹੋਵੇ ਕਿ ਮਨ ਦੀਆਂ ਮਨ ਚ ਹੀ ਰਹਿ ਜਾਣ, ਤੇ ਮੁੜ ਕੇ ਫਿਰ ਆਵਾਗੋਣ ਦੇ ਚੱਕਰਾਂ ਚ ਪੈਣਾ ਪਵੇ। ਖੰਡੇ ਦੀ ਪੌਲ ਛਕਣੀ ਹਰ ਇੱਕ ਮਾਈ ਭਾਈ ਵਾਸਤੇ ਜ਼ਰੂਰੀ ਹੈ, ਭਾਵੇਂ ਕੋਈ ਉਹ ਜਵਾਨ ਹੈ, ਭਾਵੇਂ ਉਹ ਬਜ਼ੁਰਗ ਹੈ। ਹੁਣ ਕਈ ਬਜ਼ੁਰਗ ਵੀ ਇਹ ਕਹਿ ਕੇ ਪੱਲਾ ਝਾੜ ਲੈਂਦੇ ਨੇ, ਕਹਿੰਦੇ ਜੀ ਹੁਣ ਤਾਂ ਬੁੱਢੇ ਹੋ ਗਏ। ਜਿਵੇਂ ਦਿਆਲ ਦਾਸ ਨੇ ਕਿਹਾ ਸੀ ਨਾ, ਮਹਾਰਾਜ ਜੀ ਨੇ ਮੂੰਹ ਨਹੀਂ ਲਾਇਆ, ਉਹਨੂੰ ਆਖਿਆ ਵੀ ਚੱਲ ਪਰੇ, ਨਾ ਉਹਦੇ ਪਿੰਡ ਗਏ। ਮੁੜ ਕੇ ਫਿਰ ਮਿੰਨਤਾਂ ਕਰਦਾ ਫਿਰਿਆ ਕਈ ਦਿਨ ਸਤਿਗੁਰਾਂ ਦੇ ਚਰਨਾਂ ਚ, ਮਹਾਰਾਜ ਨੇ ਕਿਹਾ ਅੰਮ੍ਰਿਤ ਛੱਕ ਤਾਂ ਤੈਨੂੰ ਰਲਾਵਾਂਗੇ, ਫਿਰ ਉਹਨੂੰ ਦਿਆਲ ਸਿੰਘ ਬਣਾਇਆ। ਇਸ ਕਰਕੇ ਹਰ ਇੱਕ ਵਾਸਤੇ ਖੰਡੇ ਦੀ ਪੌਲ ਛਕਣੀ ਜ਼ਰੂਰੀ ਹੈ। ਆਪਣੀਆਂ ਸੁਰਤੀਆਂ ਬਿਰਤੀਆਂ ਤਿਆਰ ਉਮਰ ਤਿਆਰ ਕਰੋ, ਔਰ ਖੰਡੇ ਦੀ ਪੌਲ ਛੱਕ ਕੇ ਗੁਰੂ ਦੇ ਜਹਾਜ਼ ਤੇ ਚੜੋ। ਮਹਾਰਾਜ ਜੀ ਕਹਿੰਦੇ ਡੱਲ, ਭਾਈ ਡੱਲਾ ਜੀ, ਡੱਲ ਤੋਂ ਡੱਲ ਸਿੰਘ ਬਣਨਾ ਪਵੇਗਾ। ਅੰਮ੍ਰਿਤ ਛਕਣ ਤੋਂ ਬਾਅਦ ਡਿਊਟੀ ਖਤਮ ਨਹੀਂ ਹੁੰਦੀ, ਸ਼ੁਰੂ ਹੁੰਦੀ ਹੈ ਸਗੋਂ। ਫਿਰ ਗੁਰੂ ਘਰ ਦਾ ਸਿਦਕ ਕਮਾਉਣਾ, ਗੁਰੂ ਘਰ ਦਾ ਸਿਦਕ ਕਮਾਉਣਾ, ਭਰੋਸਾ ਕਮਾਉਣਾ ਹੈ। ਹੱਥ ਜੋੜ ਕੇ ਨੇ ਬੜੇ ਹਿੱਤ ਨਾਲ ਮਹਾਰਾਜ ਜੀ ਨੂੰ ਕਿਹਾ,
ਮੈਂ ਤਾਂ ਬਹੁਤ ਛਕਿਓ ਹੈ ਅੰਮ੍ਰਿਤ।
ਹੁਣ ਡੱਲਾ ਵੀ ਸਾਡੇ ਵਰਗਿਆਂ ਵਿੱਚੋਂ ਹੀ ਸੀ ਨਾ, ਥੋੜੀ ਬਿਰਤੀ ਉਹਦੀ ਹੈ ਸੀ, ਜਿਹੜੇ ਅੰਮ੍ਰਿਤ ਨਹੀਂ ਛਕਦੇ। ਡੱਲਾ ਕਹਿੰਦਾ ਮਹਾਰਾਜ ਮੈਂ ਤਾਂ ਬੜਾ ਅੰਮ੍ਰਿਤ ਛਕਿਆ ਹੋਇਆ। ਜਦੋਂ ਮਹਾਰਾਜ ਨੇ ਕਿਹਾ ਨਾ ਅੰਮ੍ਰਿਤ ਛਕ ਲੈ, ਕਹਿੰਦਾ ਮਹਾਰਾਜ ਮੈਂ ਤਾਂ ਬੜਾ ਅੰਮ੍ਰਿਤ ਛਕਿਆ, ਮੇਰੇ ਜਿੰਨਾ ਅੰਮ੍ਰਿਤ ਕਿਹਨੇ ਛਕਣਾ। ਮਹਾਰਾਜ ਕਈ ਮਹੀਨਿਆਂ ਤੋਂ ਅੰਮ੍ਰਿਤ ਛਕ ਰਿਹਾ।
ਗੁਰ ਬੋਲੇ ਕਬ ਕਿਸਤੇ ਛਕਿਓ,
ਮਹਾਰਾਜ ਬੋਲੇ ਕਹਿੰਦੇ ਵੀ ਉਹ ਕਦੋਂ ਛਕਿਆ ਸੀ ਤੂੰ, ਕਿਹਦੇ ਕੋਲੋਂ ਛਕਿਆ ਤੂੰ,
ਹਮਨੇ ਲਖਿਓ ਕੋਲ ਕਿਉਂ ਮਕਿਓ,
ਨੀ ਵੇਖਿਆ ਤੂੰ ਝੂਠ ਕਿਉਂ ਬੋਲਦਾ ਡੱਲਿਆ, ਕਿਹਦੇ ਕੋਲੋਂ ਅੰਮ੍ਰਿਤ ਛਕਿਆ ਤੂੰ।
ਸ੍ਰੀ ਗੁਰੂ ਸੀਤ ਪ੍ਰਸ਼ਾਦ ਤੁਹਾਰਾ ਅਚਤ ਰਹੋ ਮੈਂ ਲੈ ਕਰ ਥਾਰਾ।
ਅੱਲਾ ਕਹਿੰਦਾ ਮਹਾਰਾਜ ਜਿਹੜਾ ਤੁਹਾਡਾ ਸੀਤ ਪ੍ਰਸ਼ਾਦ ਹੁੰਦਾ ਸੀ ਥਾਲ ਚ ਬਚਦਾ ਉਹ ਮੈਂ ਛਕਦਾ ਰਿਹਾ, ਉਹ ਵੀ ਤਾਂ ਅੰਮ੍ਰਿਤ ਹੀ ਸੀ, ਉਹ ਵੀ ਤਾਂ ਅੰਮ੍ਰਿਤ ਹੀ ਸੀ ਮਹਾਰਾਜ, ਉਹ ਮੈਂ ਛਕਦਾ ਰਿਹਾ ਤੁਹਾਡਾ ਸੀਤ ਪ੍ਰਸ਼ਾਦ ਲੈ ਕੇ
ਰੋਜ਼
ਮਹਾਰਾਜ ਮੈਨੂੰ ਤਾਂ ਉਹਦੇ ਨਾਲ ਹੀ ਸਨਾਥ ਕਰ ਦਿਓ, ਮੈਨੂੰ ਖੰਡੇ ਦੇ ਅੰਮ੍ਰਿਤ ਦੀ ਲੋੜ ਕੋਈ ਨਹੀਂ, ਰਹਿਣ ਦਿਓ ਜਿਹੜਾ ਅੰਮ੍ਰਿਤ ਤੁਹਾਡਾ ਸੀਤ ਪ੍ਰਸ਼ਾਦ ਦਾ ਮੈਂ ਛਕਦਾ ਰਿਹਾ ਉਹਦੇ ਨਾਲ ਹੀ ਮੈਨੂੰ ਸਨਾਥ ਕਰ ਦਿਓ।
ਸਭ ਕੱਟ ਕੇ ਮਾਲਕ ਜਗਨਾਥ,
ਮਾਲਕ ਤੁਸੀਂ ਸਾਰੇ ਘਟਾਂ ਦੇ ਨਾਥ ਹੋ, ਸਾਰੇ ਜਗਤ ਦੇ ਨਾਥ ਹੋ ਗਰੀਬ ਨਵਾਜ,
ਹੁਣ ਸਭ ਕਹੋ ਨਾ ਇਸ ਬਿਦ ਟਰੋ ਖੰਡੇ ਕੋ ਅੰਮ੍ਰਿਤ ਮੁਖ ਧਰੋ।
ਕਹਿੰਦੇ ਡੱਲਿਆ ਏਦਾਂ ਟਾਲਾ ਨਾ ਕਰ, ਖੰਡੇ ਦਾ ਅੰਮ੍ਰਿਤ ਤਾਂ ਛਕਣਾ ਹੀ ਪੈਣਾ ਜੇ ਤੂੰ ਸਨਾਥ ਹੋਣਾ, ਉਹ ਤਾਂ ਛਕਣਾ ਹੀ ਪਵੇਗਾ ਤੈਨੂੰ ਜੇ ਤੂੰ ਸਨਾਥ ਹੋਣਾ, ਏਦਾਂ ਟਾਲਾ ਨਾ ਕਰ।
ਸ੍ਰੀ ਗੁਰੂ ਸੋਭੀ ਖੰਡੇ ਕੇਰ ਕਰਦ ਭੇਟ ਕੀਏ ਅਰਬ ਅਚਬੇ ਬੇਰ।
ਸ੍ਰੀ ਗੁਰੂ ਜੀ ਨੇ ਵੀ ਤਾਂ ਖੰਡੇ ਦੀ ਧਾਰ ਦਾ ਅੰਮ੍ਰਿਤ ਛਕਿਆ, ਯਾਨੀ ਕਿ ਆਪਣੇ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਸ੍ਰੀ ਗੁਰੂ ਜੀ ਨੇ ਵੀ ਤਾਂ ਖੰਡੇ ਦੀ ਅੰਮ੍ਰਿਤ ਦਾਤ ਲਈ ਹੈ ਤੇ ਜੇ ਸਾਡੇ ਚਰਨਾਂ ਚ ਥਾਂ ਲੈਣੀ ਹੈ ਤੇ ਫਿਰ ਤੁਹਾਨੂੰ ਵੀ ਖੰਡੇ ਦੀ ਧਾਰ ਦਾ ਅੰਮ੍ਰਿਤ ਛਕਣਾ ਪਵੇਗਾ।
ਸੁਣ ਕਰ ਸ੍ਰੀ ਮੁਖ ਬੋ ਬਿਗਸਾਨੇ, ਸੁਣ ਡਲ ਸਿੰਘ ਹਮ ਖੁਸ਼ੀ ਮਾਨੇ।
ਮਹਾਰਾਜ ਜੀ ਬੜੇ ਖੁਸ਼ ਹੋਏ, ਡੱਲੇ ਨੇ ਆਖਿਆ ਮਹਾਰਾਜ ਮੈਂ ਛਕਣ ਨੂੰ ਤਿਆਰ ਹਾਂ ਜੇ ਤੁਸੀਂ ਛਕਾਓ। ਮਹਾਰਾਜ ਜੀ ਸੁਣ ਕੇ ਬੜੇ ਖੁਸ਼ ਹੋਏ, ਆਖਿਆ ਡਲ ਸਿੰਘ ਤੇਰੇ ਤੇ ਸਾਡੀਆਂ ਖੁਸ਼ੀਆਂ।
ਜੋ ਅੰਮ੍ਰਿਤ ਖੰਡੇ ਕੋ ਲੈ ਗੁਰ ਕੇ ਸੋ ਜਹਾਜ਼ ਚੜ ਜਾਏ।
ਮਹਾਰਾਜ ਜੀ ਕਹਿੰਦੇ ਜਿਹੜਾ ਖੰਡੇ ਦਾ ਅੰਮ੍ਰਿਤ ਛਕਦਾ ਉਹ ਗੁਰੂ ਦੇ ਜਹਾਜ਼ ਤੇ ਚੜ ਜਾਂਦਾ ਹੈ, ਉਹ ਗੁਰੂ ਦੇ ਜਹਾਜ਼ ਤੇ ਸਵਾਰ ਹੋ ਜਾਂਦਾ। ਜਿਹੜਾ ਖੰਡੇ ਦਾ ਅੰਮ੍ਰਿਤ ਛਕਦਾ ਭਾਈ ਖੰਡੇ ਬਾਟੇ ਦੀ ਪੌਲ ਲੈਂਦਾ, ਉਹ ਪੌਲ ਛਕ ਕੇ ਗੁਰੂ ਦੇ ਜਹਾਜ਼ ਤੇ ਸਵਾਰ ਹੋ ਜਾਂਦਾ ਹੈ।
ਸਿਰ ਪਗ ਧਰ ਧਰ ਕੇ ਤਬ ਪਨ ਹੈ, ਸਤ ਬਚਨ ਜੀ ਸਤ ਬਚਨ ਹੈ।
ਮਹਾਰਾਜ ਜੀ ਦੇ ਬਚਨ ਭਾਈ ਡੱਲੇ ਨੇ ਸੁਣੇ, ਸਤਿਗੁਰਾਂ ਦੇ ਚਰਨਾਂ ਤੇ ਸਿਰ ਧਰ ਕੇ ਕਹਿੰਦਾ ਸਤ ਬਚਨ ਹੈ ਸਤਿਗੁਰੂ, ਸਤ ਬਚਨ ਹੈ, ਤੁਸੀਂ ਜੋ ਕਿਹਾ ਬਿਲਕੁਲ ਸਤ ਦਰੁਸਤ ਹੈ।
ਅਗਲੇ ਦਿਨ ਕੜਾ ਪ੍ਰਸ਼ਾਦ ਕਰਵਾਇਓ, ਸ੍ਰੀ ਗੁਰ ਕੇ ਆਗੇ ਤਰਵਾਇਓ।
ਅਗਲੇ ਦਿਨ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਡੱਲੇ ਨੇ ਮਹਾਰਾਜ ਜੀ ਦੇ ਭੇਟ ਕੀਤੀ,
ਹੱਥ ਜੋੜੇ ਆਗੇ ਹੋਏ ਖੜੇ ਹੋ,
ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਖਲੋਤਾ ਹੈ।
ਖੰਡੇ ਕੋ ਅੰਮ੍ਰਿਤ ਤਬ ਕਰਿਓ,
ਮਹਾਰਾਜ ਜੀ ਦੇ ਹੁਕਮ ਦੇ ਨਾਲ ਖੰਡੇ ਦਾ ਅੰਮ੍ਰਿਤ ਤਿਆਰ ਹੋਇਆ।
ਸੌ ਨਰ ਅਪਰ ਖਰੇ ਸੰਗ ਹੋਏ,
ਨਾਲ 100 ਬੰਦਾ ਹੋਰ, ਡੱਲਾ ਤਾਂ ਆਪ ਤਾਂ ਅੰਮ੍ਰਿਤ ਛਕਣ ਹੀ ਲੱਗਾ, ਇਹਦੇ ਨਾਲ 100 ਨਰ ਹੋਰ ਖੜੇ ਹੋਏ।
ਛਕਿਓ ਸੁਨਹਿਰੇ ਇੱਕ ਸਭ ਕੋਏ,
ਸਾਰਿਆਂ ਨੇ ਮਹਾਰਾਜ ਜੀ ਦੇ ਕੋਲੋਂ ਖੰਡੇ ਦੀ ਪੌਲ ਛਕੀ ਔਰ ਡੱਲੇ ਤੋਂ ਡੱਲ ਸਿੰਘ ਬਣਿਆ। ਇਹਦੇ ਨਾਲ 100 ਬੰਦਾ ਹੋਰ ਜਿਹੜਾ ਉਹ ਵੀ ਅੰਮ੍ਰਿਤਧਾਰੀ ਹੋਏ ਤੇ ਸਾਰੇ ਸੁਨਹਿਰੀਏ ਭਾਈ ਬਣ ਗਏ।
ਪੁੰਨ ਪ੍ਰਸੰਨ ਬੋ ਭੈ ਕਿਰਪਾਲਾ, ਬਖਸ਼ਿਓ ਖੜਗ ਬਜੋ ਅਰ ਢਾਲਾ।
ਬੜੇ ਪ੍ਰਸੰਨ ਹੋਏ ਤੇ ਭਾਈ ਡੱਲੇ ਨੂੰ 1 ਢਾਲ ਤੇ 1 ਤੇਗ ਬਖਸ਼ੀ ਹੈ।
2000 ਕੇ ਕੰਕਣ ਦੋਏ,
2000 ਰੁਪਏ ਦੇ 2 ਬੜੇ ਕੀਮਤੀ ਕੰਗਣ ਸਨ।
ਉਤੇ ਜਿਹੜਾ ਉਹ ਬਖਸ਼ੇ ਸੋਏ,
ਰਾਉ ਮਹਾਰਾਜ ਜੀ ਨੇ ਬਖਸ਼ੇ ਹਨ।
ਕੋ ਕੋ ਬਸਤਰ ਪੂਜ ਬੇਤ,
ਸਤਿਗੁਰਾਂ ਦਾ ਇੱਕ ਬੜਾ ਸੋਹਣਾ ਬਸਤਰ ਮਹਾਰਾਜ ਜੀ ਦਾ ਜਾਮਾ ਉਹ ਪੂਜਾ ਕਰਨ ਵਾਸਤੇ ਦਿੱਤਾ ਡੱਲੇ ਨੂੰ।
ਬੇਤ ਭਏ ਤਾਂ ਕਿਰਪਾ ਨਕੇਤ,
ਕਿਰਪਾ ਨਕੇਤ, ਸਤਿਗੁਰਾਂ ਨੇ ਵਸਤੂਆਂ ਦਿੱਤੀਆਂ, 2 ਦਸਤਾਰਾਂ ਵੀ ਦਿੱਤੀਆਂ।
1 ਦਿਨ ਸੁਣ ਕੇ ਨੇ ਆਨ ਸੁਣਾਏ, ਤੁਰਕਨ ਸੈਨ ਚੜੀ ਸਮਦਾਏ।
ਅੱਜ ਵੀ ਭਾਈ ਡੱਲੇ ਦੇ ਘਰ ਸ੍ਰੀ ਦਮਦਮਾ ਸਾਹਿਬ ਪਈਆਂ ਹੋਈਆਂ ਪੂਜੀਆਂ ਜਾਂਦੀਆਂ ਨੇ। संगत दर्शन कर दी है। तो इसे तरह कुछ समा बीतिया, एक दिन खबर मिली कि महाराज जी वजीर खान दियां फौजां चढ़ के आ रही ने,
इसको आए लड़न के,
चढ़ के आ रही ने लड़न वास्ते।
सुन डल सिंह वो बनियो सुचेत,
डल सिंह सुचेत हो गया, सावधान हो गया लड़न वास्ते।
जाए अगर एक तरु के तरे,
भाई डल सिंह जी अपनिया फौजा लैके अगे एक दरखत दे थले जा खलोते,
प्रतीकन करे
उड़ीक कर दे रहे कि फौज आएगी ते लड़ांगे।
एक दो दिन बीते न आयो,
दो तीन दिन बतीत हो गए पर तुरकां दी फौज नहीं आई।
श्री गुरु ठीक तेरे बात सुनायो,
सतगुरु जी नूं आके दस्या बेनती कीती,
पातशाह तुरक जे एक बारे करें फिर
कहन लगा, भाई डल सिंह सतगुरां नूं सच्ची पातशाह जे तुरक एक बारी हमला कर देन ते उनां नूं भी मैं अपने डाढ़े हाथ विखा दिया।
तब जे तक मैं तरवारे
तेगां उस वेले वाहवांगे,
रुंड मुंड कर धरम जारे,
रुंड मुंड करके धरती ते बिथार के रख देंगे लाशां।
पिणै जत्था बैरार लड़ाके कर है तुरकन तन गन छापांको।
महाराज जी हो जा भेड़ करांगे के तुरकां नूं फांका करके सुट देंगे।
सुन कर दिया सिंध हर खाए,
धर जी बड़े खुश होए भाई डल सिंह ते,
साध साध डल सिंह को गाए,
कहने सबाश है सबाश है डल सिंह तेरे,
इमी तरचई है तुरकन संगा, तारे उत्साह करन को जंगा।
इदा ही चाहिदा तुरकां नाल उत्साह करके जंग लड़ना, इदा ही जंग लड़ना चाहिदा है। महाराज जी ने इदा कृपा कीती, भाई डल्ले नूं डल सिंह बनाया और बहुत सारे इलाके दे सिंघां नूं महाराज जी ने अमृत दी दात दे के सिंह सजाया है। गरीब नवाज सच्चे पातशाह जी महाराज जी दा होर पवित्र पावन इतिहास आप जी अगलिया प्रसंगा में सरवण करोगे। वाहेगुरु।